रामदास अर्जन गुरु वर्षि हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु शब्द कमाए जन जीते पंच विकार तिन संतन को वंदना सिर चरणन पर थार एक अंकारा सतगुरु ते प्रसाद सच हो वाहे गुरु जी की फतेह विघ्न विनाशन सोय वाहे गुरु जी की फतेह विघ्न विनाशन सो
वाहे गुरु साहिब जियो दोहरा एक पंडित बेनी हो तो विद्या बिखै प्रवीण न्याय शास्त्र ते आद जे रसना अगर सोगीन एक पंडित बेनी हो तो
वाहेगुरु जी का खालसा वाहेगुरु जी की फतेह परम सत्कार योग गुरु खालसा सार संघ जी अमर सवेरे ताई गुरु महाराज जी महान पवित्र हजूरी विखे दीवान सजरे सजे हुए दीवान विच गुरबाणी श्री महाराज के प्रकाश तो उपरंत गुरबाणी का पाठ जाप अते गुरबाणी के कीर्तन होया है। सतगुरु साहब जी का सोहना सुंदर इतिहास चल रहा है जिसनु आप पढ़ सुन के लाहा ले रहे हाँ। पहला गुरु नानक साहब जी का इतिहास पढ़ दे रहे हाँ, उसकी संपूर्णता कर ली सी। इस तरह दूसरे पातशाह का भी प्रसंग पढ़िया सुनिया, कुछ प्रसंग उहदे विचों रिकॉर्ड होने रह गए सन जिस करके उन्होंने दोबारा अपन कथा रूप दे विच पढ़ना पिया। वो दो तीन दिन दीवान तो असी इस तरह ही जेड़े प्रसंग कुछ इस तरह रह गए सन उन्होंने दोबारा कथा रूप विच पढ़ सुन रहे हाँ। ये तीसरे पातशाह गुरु अमरदास साहब जी के समय कुंदे खत्री का जिहड़ा मतवन्ना पुत्र सी गोद विच लिया पुत्र सी इन्हें आके गुरु अमरदास साहब महाराज जी नूं कहा कि महाराज वेखो ਸਾਰਾ ਜਿਹੜਾ ਨਗਰ ਹੈ ਅਸੀਂ ਪਿੰਡ ਦੇ ਚੌਧਰੀ ਹੋਣ ਦੇ ਨਾਂ ਤੇ ਇਹ ਲੋਕ ਮੰਨਦੇ ਆ ਸਾਨੂੰ ਕੋਈ ਨਾ ਕੋਈ ਦਿੰਦੇ ਲੈਂਦੇ ਆ ਸਤਿਕਾਰ ਕਰਦੇ ਆ ਤੇ ਤੁਹਾਡੇ ਘਰ ਦੇ ਵਿਚ ਸਾਨੂੰ ਕੁਝ ਨਹੀਂ ਹਾਸਲ ਹੁੰਦਾ ਹੈ ਇਸ ਕਰਕੇ ਮਹਾਰਾਜ ਪਹਿਲਾਂ ਤਾਂ ਚਲੋ ਤੁਹਾਡਾ ਥੋੜਾ ਬਹੁਤਾ ਗੁਜ਼ਾਰਾ ਸੀ ਹੁਣ ਤਾਂ ਬੇਅੰਤ ਬੇਅੰਤ ਸੰਗਤਾਂ ਤੁਹਾਡੇ ਕੋਲ ਆਉਂਦੀਆਂ ਬੇਅੰਤ ਮਾਇਆ ਆਉਂਦੀ ਹੈ ਬੜਾ ਖੁੱਲਾ ਲੰਗਰ ਚੱਲਦਾ ਇਸ ਕਰਕੇ ਮਹਾਰਾਜ ਹੁਣ ਸਾਨੂੰ ਇਹ ਚੌਧਰਪਣੇ ਦਾ ਥੋੜਾ ਬਹੁਤਾ ਕੁਛ ਦਿਆ ਲਿਆ ਕਰੋ ਗੁਰੂ ਮਹਾਰਾਜ ਕਹਿਣ ਲੱਗੇ ਵੀ ਇੱਥੇ ਗੁਰੂ ਘਰ ਦੇ ਵਿੱਚ ਕੋਈ ਮਾਇਆ ਤਾਂ ਤੁਹਾਨੂੰ ਮਿਲ ਨਹੀਂ ਸਕਦੀ ਕਿਉਂਕਿ ਅਸੀਂ ਮਾਇਆ ਇਕੱਤਰ ਨਹੀਂ ਕਰਦੇ ਲੈਂਦੇ ਨਹੀਂ ਹਾਂ ਗੁਰੂ ਘਰ ਲੰਗਰ ਹੈ ਸਭ ਕੋਈ ਸ਼ਖਸ ਖਾ ਕੇ ਜਾਂਦੇ ਹੈ ਗਰੀਬ ਹੈ ਅਮੀਰ ਹੈ ਇਹ ਤੁਸੀਂ ਚਾਹਨਾ ਰੱਖਦੇ ਇੱਥੇ ਗੁਰੂ ਕੇ ਲੰਗਰ ਵਿੱਚ ਆ ਕੇ ਭੋਜਨ ਸ਼ਖਸ ਖਾਇਆ ਜੋ ਕਹਿਣ ਲੱਗੇ ਮਹਾਰਾਜ ਲੰਗਰ ਤਾਂ ਅਸੀਂ ਭੋਜਨ ਤਾਂ ਕਰੇ ਛਕਾਂਗੇ ਸਾਨੂੰ ਤਾਂ ਚੌਧਰਪਣੇ ਦਾ ਕੁਝ ਚਾਹੀਦਾ ਹੈ ਗੁਰੂ ਮਹਾਰਾਜ ਕਹਿਣ ਲੱਗੇ ਤੁਹਾਡਾ ਜਿਹੜਾ ਵੱਡਾ ਗੋਂਦਾ ਸੀ ਜਿਹਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਅੱਗੇ ਆ ਕੇ ਬੇਨਤੀਆਂ ਕੀਤੀਆਂ ਤੇ ਅਸੀਂ ਗਏ ਸੀ ਉਹਨਾਂ ਦੇ ਹੁਕਮ ਨਾਲ ਆ ਨਗਰ ਵਸਾਇਆ ਸੀ ਉਹਨੇ ਤਾਂ ਕੁਝ ਮੰਗਿਆ ਨਹੀਂ ਹੈ ਕਹਿਣ ਲੱਗੇ ਜੀ ਉਹਦੀ ਗੱਲ ਛੱਡੋ ਮੈਂ ਚਾਹੁੰਦਾ ਮੈਨੂੰ ਕੁਛ ਇਹਦਾ ਜੀਵਨ ਇਹੋ ਜਿਹਾ ਸੀ ਗਰਕਿਆ ਸੀ ਬਦਮਾਸ਼ ਵਿਚਾਰੀ ਬਦਮਾਸ਼ ਸੀ ਇਹ ਮਹਾਰਾਜ ਕਹਿੰਦੇ ਵੀ ਫਿਰ ਤੈਨੂੰ ਇਹ ਕੁਛ ਨਹੀਂ ਮਿਲ ਸਕਦਾ ਕਹਿਣ ਲੱਗੇ ਜੀ ਅਸੀਂ ਫਿਰ ਅਕਬਰ ਪਾਤਸ਼ਾਹ ਕੋਲ ਜਾ ਕੇ ਤੁਹਾਡੀ ਫਰਿਆਦ ਕਰਾਂਗੇ ਪੁਕਾਰ ਕਰਾਂਗੇ ਉਹ ਫਿਰ ਤੁਹਾਡੇ ਤੇ ਦਬਾਅ ਪਾਊ ਮਹਾਰਾਜ ਕਹਿੰਦੇ ਜਿੱਥੇ ਮਰਜ਼ੀ ਜਾਓ ਗੁਰੂ ਕੇ ਲੰਗਰ ਵਿਚ ਭੋਜਨ ਜਿੰਨਾ ਮਰਜ਼ੀ ਛਕ ਸਕਦੇ ਹੋ ਮਾਇਆ ਨਹੀਂ ਇੱਥੇ ਮਿਲ ਸਕਦੀ ਪਰ ਇਹਨੂੰ ਹੰਕਾਰ ਸੀ ਵੀ ਅਸੀਂ ਪਿੰਡ ਦੇ ਚੌਧਰੀ ਹਾਂ ਜਿਸ ਕਰਕੇ ਫਿਰ ਆਪਣਾ ਲੁੰਗ ਲਾਣਾ ਲੈ ਕੇ ਦਿੱਲੀ ਗਿਆ ਤੇ ਜਾ ਕੇ ਪਿਆਰ ਕਰ ਦਿੱਤੀ ਵੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਡੇ ਵੱਡ ਵਡੇਰਿਆਂ ਦੀ ਜਗ੍ਹਾ ਵਿਚ ਆਪਣਾ ਸਥਾਨ ਬਣਾਈ ਬੈਠੇ ਹੈ ਤੇ ਥਾਂ ਮੱਲੀ ਬੈਠੇ ਹੈ ਸਾਨੂੰ ਹੁਣ ਕੋਈ ਦਿੰਦੇ ਲੈਂਦੇ ਹੀ ਨਹੀਂ ਹੈ ਇਸ ਕਰਕੇ ਸਾਡਾ ਨਿਆਂ ਕਰੋ ਜੀ ਉੱਥੇ ਕੋਈ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਸ਼ਰਧਾਲੂ ਪਠਾਣ ਬੈਠਾ ਹੋਇਆ ਸੀ ਉਹਨੂੰ ਸਾਰੀ ਗੱਲ ਦਾ ਪਤਾ ਸੀ ਉਹਨੇ ਅਕਬਰ ਪਾਤਸ਼ਾਹ ਨੂੰ ਸਾਰਾ ਖੋਲ ਕੇ ਦੱਸਤਾ ਕਹਿੰਦੇ ਇਹਨਾਂ ਦਾ ਵੱਡ ਵਡੇਰਾ ਜਿਹੜਾ ਗੋਂਦਾ ਸੀ ਨਾ ਉਹਦੀ ਸੁਣੋ ਜੀ ਗੱਲ ਉਹਦਾ ਚੱਲਦਾ ਸੀ ਅਦਾਲਤ ਵਿਚ ਮੁਕੱਦਮਾ ਤੇ ਉਹਨੇ ਝੂਠੀ ਸਹੁੰ ਖਾ ਲਈ ਝੂਠੀ ਸਹੁੰ ਖਾਣ ਕਰਕੇ ਮੁਕੱਦਮਾ ਤਾਂ ਉਹਦੇ ਹੱਕ ਵਿਚ ਹੋ ਗਿਆ ਉਹ ਝੂਠਦੇ ਸਦਕੇ ਫਿਰ ਇਹਨਾਂ ਦੇ ਉਹ ਥਾਂ ਤੇ ਧਰਤੀ ਤੇ ਭੂਤਾਂ ਪ੍ਰੇਤਾਂ ਨੇ ਆ ਵਾਸਾ ਕੀਤਾ ਫਿਰ ਇਹ ਔਖੇ ਹੋਏ ਗੁਰੂ ਅੰਗਦ ਸਾਹਿਬ ਮਹਾਰਾਜ ਕੋਲ ਚਲੇ ਗਏ ਉੱਥੇ ਸੱਚ ਬੋਲਤਾ ਵੀ ਮਹਾਰਾਜ ਝੂਠ ਬੋਲਿਆ ਸੀ ਨਿਆਂ ਹੱਕ ਤਾਂ ਹੋ ਗਿਆ ਮੁਕੱਦਮਾ ਸਾਡੇ ਪਰ ਹੁਣ ਅਸੀਂ ਉੱਥੇ ਨਗਰ ਵਸਾਉਂਦੇ ਹਾਂ ਦਿਨੇ ਕੰਧਾਂ ਕੱਢਦੇ ਰਾਤ ਨੂੰ ਆ ਕੇ ਢਾਟੂ ਜਾਂਦੇ ਇਹ ਮਹਾਰਾਜ ਸਹਾਇਤਾ ਕਰੋ ਸੱਚ ਬੋਲਣ ਕਰਕੇ ਇਹ ਅਕਬਰ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਨੇ ਜੋ ਅੱਜ ਕੱਲ੍ਹ ਹੁਣ ਗੁਰਤਾਗੱਦੀ ਦੇ ਤਖ਼ਤ ਉੱਪਰ ਸਵਾਏ ਮਾਨ ਹੈ ਜਿਨ੍ਹਾਂ ਦਾ ਨਾਮ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹੈ 100 ਸਾਲ ਤੋਂ ਉਮਰ ਵਿਚ ਉੱਪਰ ਹਨ ਜਿਨ੍ਹਾਂ ਨੂੰ ਬੇਅੰਤ ਬੇਅੰਤ ਵਰਦਾਨ ਪ੍ਰਾਪਤ ਹੋਏ ਹੈ ਗੁਰੂ ਅੰਗਦ ਸਾਹਿਬ ਪਾਤਸ਼ਾਹ ਵੀ ਤੁਸੀਂ ਨਿਮਾਣਿਆਂ ਦੇ ਮਾਣ ਹੋਵੋਗੇ ਨਿਤਾਣਿਆਂ ਨੂੰ ਬਲ ਤਾਣ ਬਲ ਦੇਣ ਵਾਲੇ ਹੁੰਦੇ ਧਿਰਿਆਂ ਦੀ ਧਿਰ ਹੋਵੋਗੇ ਨਿਓਟਿਆਂ ਦੀ ਓਟ ਹੋਵੋਗੇ ਆਸਰਿਆਂ ਦੇ ਆਸਰੇ ਉਹਨਾਂ ਕੋਲ ਹੁਣ ਇਹ ਰੁਪਈਏ ਮੰਗਦੇ ਉਹਨਾਂ ਨੇ ਆ ਕੇ ਇੱਥੇ ਭੂਤ ਪ੍ਰੇਤ ਕੱਢੇ ਸੀ, ਉਹਨਾਂ ਨੇ ਆ ਕੇ ਇੱਥੇ ਨਗਰ ਵਸਾਇਆ। ਇਹ ਹੈ ਇਹਨਾਂ ਦੀ ਕਰਤੂਤ। ਗੁਰੂ ਅਕਬਰ ਪਾਤਸ਼ਾਹ ਦੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਸਹਾਇਤਾ ਮਦਦ ਕੀਤੀ ਸੀ। ਉਹ ਚਿਤੌੜਗੜ੍ਹ ਦਾ ਜਿਹੜਾ ਕਿਲ੍ਹਾ ਹੈ ਮਹਾਰਾਜ ਦੇ ਬਚਨਾਂ ਨਾਲ ਹੀ ਫਤਿਹ ਹੋਇਆ ਸੀ। ਬੋਲੀ ਸਾਹਿਬ ਦੀ ਜਦੋਂ ਰਚਨਾ ਹੋ ਰਹੀ ਸੀ, ਮਹਾਰਾਜ ਕਹਿੰਦੇ ਵੀ ਜਦੋਂ ਇਹਦਾ ਘਰ ਟੁੱਟੇਗਾ ਉਦੋਂ ਚਿਤੌੜਗੜ੍ਹ ਦਾ ਕਿਲ੍ਹਾ ਟੁੱਟ ਜਾਏਗਾ। ਜਦੋਂ ਉਹਨੇ ਇਸ ਤਰ੍ਹਾਂ ਪਠਾਨ ਰਾਈ ਇਹਦੇ ਸੰਬੰਧ ਸੁਣਿਆ, ਉਹ ਫੇਰ ਕੀ ਹੈ ਗੁਰੂ ਪਾਤਸ਼ਾਹ ਨੇ ਕਿਹਾ ਵੀ ਮਾਰੋ ਇਹ ਜਿਹਨੇ ਧੱਕੇ ਬਾਹਰ ਕੱਢੋ। ਫਿਰ ਇਸ ਤਰ੍ਹਾਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਬੁਰੀ ਹਾਲਤ ਹੋਈ। ਫਿਰ ਦਰਜਨਾ ਫਿਰ ਉਹ ਘਰ ਵਿੱਚ ਆਇਆ, ਘਰ ਵਾਲੀ ਨਾ ਮੰਨ ਦੇਵੇ ਇਹਨੂੰ। ਫਿਰ ਉਹ ਗਾਂ ਜਿਹੜੀ ਕੋਈ ਉਹ ਦੂਜੇ ਕੁਟਮ ਕੁਟਮ ਜੇ ਸੀ ਉਹਨਾਂ ਕੋਲ ਗਿਆ, ਉਹ ਵੀ ਗੁਰੂ ਕੇ ਸਤਸੰਗੀ ਸਨ, ਉਹਨਾਂ ਨੇ ਵੀ ਮੂੰਹ ਨਾ ਲਾਇਆ। ਅਖੀਰੇ ਫਿਰ ਰੁੜਦਾ ਖੜਦਾ ਹੋਇਆ, ਜੁੱਤੀਆਂ ਖਾਂਦਾ ਹੋਇਆ ਏ ਭਤੀਜਿਆਂ ਕੋਲ ਆ ਗਿਆ। ਉਹ ਭਤੀਜਿਆਂ ਨੇ ਲਿਆ ਕੇ ਘਰ ਵਿਚ ਪਾਇਆ ਵਿਚਾਰੇ ਨੂੰ, ਬੜਾ ਮੋਟਾ ਸਹਾਰਾ ਜਾ ਦਿੱਤਾ। ਜਦੋਂ ਇਹਨਾਂ ਨਾਲ ਬੁਰੀ ਹਾਲਤ ਹੋਈ ਨਾ, ਕਿਸੇ ਨੇ ਲਾ ਕੇ ਦੱਸਿਆ ਕਿ ਮਹਾਰਾਜ ਆ ਜਿਹੜਾ ਗੋਂਦੇ ਦਾ ਮਤਵੰਨਾ ਪੁੱਤਰ ਸੀ ਉਹਦੀ ਦਿੱਲੀ ਵਿਚ ਐ ਹਾਲਤ ਹੋਈ, ਤੇ ਘੁੜਮਾਂ ਨੇ ਵੀ ਐ ਕੀਤੀ ਹੈ, ਤੇ ਘਰ ਵਾਲੇ ਨੇ ਵੀ ਮੂੰਹ ਨੀ ਲਾਇਆ ਉਹਨੂੰ ਕਿ ਤੂੰ ਤਾਂ ਗੁਰੂ ਤਾਂ ਬੇਮੁਖ ਹੈ। ਕਈ ਵਾਰੀ ਜਿਹੜੇ ਆਉਂ ਕਹਿ ਖੂ ਕੇ ਗੁਰੂ ਤੋਂ ਬੇਮੁਖ ਹੋ ਜਾਂਦੇ, ਫਿਰ ਉਹਨਾਂ ਨੇ ਇਹੀ ਹੋ ਜਾਂਦਾ ਹੁੰਦਾ, ਭੇਜਣੀ ਨਾ ਫਿਰ ਭੱਜਦੇ ਗੁਰਦੁਆਰੇ ਨੂੰ। ਫਿਰ ਗੁਰਦੁਆਰੇ ਵਾਲਿਆਂ ਨੂੰ ਕਿਉਂ ਕੀ ਕਰਨ ਵੇਜੇ ਬੇਮੁਖਾਂ ਨੂੰ। ਇਸ ਤਰ੍ਹਾਂ ਜਦੋਂ ਕਿਸੇ ਨੇ ਦੱਸਿਆ, ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਗੁਰਤਾ ਗੱਦੀ ਉੱਪਰ ਬੈਠੇ ਸਨ। ਆਪ ਜੀ ਨੇ ਫਿਰ ਇਹ ਆਪਣੇ ਮੁਖਾਰਬਿੰਦ ਤੋਂ ਇੱਕ ਸਲੋਕ ਉਚਾਰਨ ਕੀਤਾ ਸੀ ਜੋ ਗੌੜੀ ਦੀ ਵਾਰ ਦੇ ਸਵਾਏ ਮਾਨ। ਉਹਦੇ ਵਿਚ ਲਿਖਿਆ, ਮਲਜੂਈ ਭਰਿਆ ਨੀਲਾ ਕਾਲਾ ਖਦੋਲੜਾ, ਤਿੰਨ ਬੇਮੁਖ ਬੇਮੁਖਾਂ ਨੂੰ ਖਾਇਆ। ਵੀ ਮੈਲ ਦੇ ਨਾਲ ਅਤੇ ਜੂਆਂ ਨਾਲ ਭਰਿਆ ਹੋਇਆ ਨੀਲੇ ਤੇ ਕਾਲੇ ਰੰਗ ਦਾ ਡੱਬ ਖੜਬਾ ਜਾ ਖਦੋਲਣਾ ਕੀ ਜੁਲਾ। ਉਹ ਜਿਹੜੇ ਬੇਮੁਖ ਹੈ ਨਾ ਨੌਕਰ ਚਾਕਰ, ਉਹਨਾਂ ਨੇ ਜਿਹੜਾ ਗੁਰੂ ਤੋਂ ਬੇਮੁਖ ਹੈ ਗੋਂਦੇ ਖਤਰੀ ਦਾ ਮਤਵੰਨਾ ਪੁੰਨਾ ਉਹਦੇ ਗਲ ਵਿਚ ਪਾ ਲਿਆ। ਕਿਉਂਕਿ ਸਮੇਂ ਦੀ ਗੱਲ ਸੀ, ਜਦੋਂ ਕਿਸੇ ਦੀ ਦਾਦ ਫਰਿਆਦ ਨੀ ਨਾ ਸੁਣਦੇ ਸੀ, ਫਿਰ ਉਸ ਵੇਲੇ ਇਹ ਤਰੀਕਾ ਸੀ ਫਰਿਆਦ ਕਰਨ ਦਾ ਵੀ ਉਹ ਫਿਰ ਮੇਲਾ ਕੁਛੜਾ ਜਾ ਜੁਲਾ ਜਾ ਉੱਤੇ ਲੈ ਕੇ ਫਿਰ ਜਾ ਕੇ ਉਹ ਰੋਂਦਾ ਧੋਂਦਾ ਸੀ, ਚਾਦਰਾਂ ਮਾਰਦਾ ਸੀ, ਪੁਕਾਰ ਕਰਦਾ ਸੀ, ਫਿਰ ਉਹਦੀ ਸੁਣੀ ਜਾਂਦੀ ਸੀ। ਇਹਦੀ ਜਦੋਂ ਨਹੀਂ ਸੁਣੀ ਇਹਨੇ ਵੀ, ਫਿਰ ਉਹੀ ਨੀਲਾ ਕਾਲਾ ਜਾ ਮੈਲ ਤੇ ਜੂਆਂ ਨਾਲ ਭਰਿਆ ਹੋਇਆ ਜੁਲਾ ਜਾ ਆਪਣੇ ਉੱਪਰ ਲੈ ਲਿਆ ਸੀ। ਜਦੋਂ ਦਿੱਲੀ ਗਏ ਉੱਥੇ ਕਹਿੰਦੇ ਕੋਈ ਨੇੜੇ ਤੇਰੇ ਨਾ ਬੈਠਣ ਦੇ ਵੀ ਗੁਰੂ ਅਮਰਦਾਸ ਸਾਹਿਬ ਤੋਂ ਬੇਮੁਖ ਪਰਿਵਾਰ ਹੈ, ਗੰਦਗੀ ਪੈਂਦੀ ਹੋਈ, ਜ਼ਿਆਦਾ ਮੈਲ ਲਾ ਕੇ ਹੋਰ ਗੰਦਾ ਹੋ ਕੇ ਮਨਮੁਖ ਆ ਗਿਆ। ਇਹਦੀ ਪਰਾਈ ਦੂਜਿਆਂ ਦੀ ਨਿੰਦਿਆ ਕਰਨੀ ਚੁਗਲੀ ਕਰਨੀ ਹੈ। ਉਹ ਚੁਗਲ ਲੋਕ ਨੇ ਕਹਿੰਦੇ ਮਹਾਰਾਜ ਦੀ ਚੁਗਲੀ ਕਰਨ ਵਾਸਤੇ ਪਰਮੇਸ਼ਰ ਨੇ ਐਸੀ ਕਲਾ ਬਣਾਈ ਵਿੱਚੇ ਕਹਿੰਦੇ ਉਹ ਗੋਂਦੇ ਖੱਤਰੀ ਦਾ ਮਤਵੰਨਾ ਪੁੱਤਰ ਦਾ ਵੀ ਮੂੰਹ ਕਾਲਾ, ਬਾਕੀ ਜਿਹੜਾ ਨਾਲ ਨੌਕਰ ਚਾਕਰ ਜਾ ਗਿਆ ਸੀ ਉਹਦਾ ਵੀ ਮੂੰਹ ਕਾਲਾ ਹੋਇਆ। ਕਿਉਂ ਮਹਾਰਾਜ ਕਹਿੰਦੇ ਵੀ ਭਾਈ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਉਹਦੇ ਨਾਲ ਹਲਤ ਪਲਤ ਦੋ ਵਹਿ ਗਏ ਨੇ, ਭੁੱਖਾ ਕੂਕੇ ਤੇ ਆਇਆ, ਉਹਦੇ ਲੋਕ ਪਰਲੋਕ ਐਵੇਂ ਚਲੇ ਜਾਂਦੇ ਹਮੇਸ਼ਾ। ਫਿਰ ਇੱਥੇ ਵੀ ਭੁੱਖਾ ਤੇ ਆਇਆ ਹੋਇਆ ਪਰਲੋਕ ਵਿੱਚ ਉੱਤਾਇਆ, ਕੂਕ ਦਾ ਛਾਂਗਾ ਮਾਰਦਾ, धन धन स्वामी करता पुरख है जिन्हें न्याय सच वह आप कराया। अकबर पातशाह रचना कि आप न्याय कराया कि जेड़ा भी पूरे सतगुरु की निंदा करू बेमुख हो सच्चे मार्ग के पचा के मार्ग के पचा दिंदा है खज खुआर कर दिंदा खपा दिंदा है। ये अखर जेड़ा है उपदेश किने अजने सारा संसार पैदा किते पावे इन्हें पैदा किया ओदे हुक्म विचार लाभ असी कहे अगर सिखो। इस तरह जो ये नाल बुरा हाल होया सारे मर मर गए बुरी हाले फिर एक होंदे दे घर दी वाली गुरु महाराज दे कोल चल के आई सी बिरद सी कहिंदे महाराज बेमखाण करके उन्होंने थल मिल गया फल मेरे पेट विच एक बजा है महाराज कृपा करो ये बज जाए। महाराज कहते कोई ना गुरु नानक साहब कृपा करे उन्होंने जिहो जा किया हो फल मिल गया तू चरण आ गई गुरु घर इस करके ठीक ठाक रहेगा। तो इस तरह ये जरा गुंदे खतरी का अंश वंश सी तो गुरु तो बेमुख होने करके झूठ बोलन करके फिर उदा बुरा हाल हो गया। इस करके गुरु घर आके झूठ झूठ जरा बोलना उदा बड़ा फल है बल के रहो भाई फिर ना पछतायो। ये गोंदे खतरी का मतबन्ना पुत्र झूठ बोलन करके बेमुख हो करके उदा बुरा हाल हो सकते असी कह रहे हैं। सो इस करके रो विचार ये प्रसंग हुए पिछे आप पढ़िया सुनिया सी जिवें एक पढ़िया लिखिया विद्वान जिहड़ा लाहौर जिले का मन्या परमन्या चूणीपुर पिंड का सी जिदा नाम सी बेणी पंडित इन्हू भी चार अखर पढ़ के बड़ा हंकार हो गया सी ते बड़े पुस्तक का उठ लदी फिरदा सी थां थां ते जाके विद्वाना नाले चर्चा करदा ते शर्त रखदा इश्तहारबाजी कर दिंदा भी जिस विद्वान नाल मेरी चर्चा होगी जे तां ओ हार गया फिर तो जिन्ने उन्हें पुस्तक पढ़े है मैं सारे ले लांगा उन्हें तो जे मैं हार गया जिन्हें मैं पढ़े वो मेरे ले लेगा। ये अपनी विद्या का इन पढ़ाई का मान सी भी मैं तो जीती जाना जद जित जाता लोग नाले तेन बाया देंदे नाले जय जयकार कर दे इस तरह ये वड्याई कर दे फिर पुस्तक ज लैके बड़ा अहंकार आफरदा भी मैं फलाने नू भी दिखे पंडित नू जित लिया फलाने विद्वान नू जदा मेरे अगे केड़ा खड़ूंगा। जड़ा हंकारी पंडित सी हंकारी विद्वान सी जिवें महाराज की महिमा सुन के गुरु अमरदास साहब की हजूरी विच आया सी ओ प्रसंग आ रहा आपां सुनी रल मिल के।
एक पंडित बेनी हुतो
संतोख सिंह जी कहंदे हे गुरसिखो हे श्रोता जनो एक चूणीपुर पिंड दा लाहौर जिले दा बेनी नाम पंडित सी बेनी नाम दा विद्वान सी जिदा नाम बिनी माधो करके भी आया है।
विद्या बिखै प्रवीन
विद्या विच बहुत तकड़ा ए सियाणा सी एदी अगे अंसांस विच दस्या जांदा है सार किताब लीला उलथा करन वाला जिहड़ा हरदयाल पंडित होया जिसने अपरत्री वैराग सतक दा भी भाषा विच उलथा कीता हनुमान नाटक दा भी इहने उलथा कीता है। कहते जेड़ा बेणी माधव विद्वान जो विद्या विच बड़ा तकड़ा सियाणा सी
न्याय शास्त्र ते आदि जे
जेड़ा जुगती प्रधान न्याय शास्त्र है उस आदि लैके जेड़े कोई विशेष है विधांत है ਇਹ ਸਾਰੇ ਪੜਿਆ ਹੋਇਆ ਹੈ ਸੀ
ਰਸਨਾ ਅਗਰ ਸ਼ੌਕੀਨ
ਨੇ ਮਿਹਨਤ ਕੀਤੀ ਹੋਈ ਸੀ ਸਾਰਿਆਂ ਨੂੰ ਆਪਣੀ ਜਵਾਨ ਦੇ ਅੱਗੇ ਕੀਤਾ ਪਾ ਮੂੰਹ ਜਵਾਨੀ ਕੀਤੇ ਹੋਏ ਸੀ ਨਿਆਇ ਸ਼ਾਸਤਰ ਆਦਿਕ ਪੁਸਤਕ
ਚੌਪਈ ਦੇਸ਼ ਵਿਦੇਸ਼ਨ ਵਿਖੇ ਹਮੇਸ਼
ਦੇਸਾਂ ਪ੍ਰਦੇਸਾਂ ਵਿੱਚ ਹਮੇਸ਼ਾ ਹੀ
ਵਿਚਰਤ ਵਿਦਿਆ ਮਾਨ ਵਿਸ਼ੇਸ਼
ਕਹਿੰਦੇ ਵਿਦਿਆ ਦੇ ਮਾਣ ਹੈ ਹੰਕਾਰ ਹੈ ਤੇ ਫਿਰਦਾ ਰਹਿੰਦਾ ਹੈ
ਜਹਾਂ ਪਠਤ ਵਿਦਿਆ ਸੁਣ ਲੇਹਾ
ਕੋਈ ਵਿਦਵਾਨ ਪੜਿਆ ਲਿਖਿਆ ਏ ਸੁਣ ਲੈਂਦਾ ਬੇਣੀ ਮਾਧੋ ਵਿਦਵਾਨ
ਤਹ ਪਹੁੰਚੇ ਚਰਚਾ ਹਿਤ
ਏ ਕਹਿੰਦੇ ਇਹ ਚਰਚਾ ਉਹਦੇ ਨਾਲ ਕਰਨ ਵਾਸਤੇ ਆਪ ਹੀ ਪਹੁੰਚ ਜਾਂਦਾ ਹੈ
ਲੋਕ ਬ੍ਰਿੰਦ ਮਹਿ ਲਿਖੇ ਪ੍ਰਥਮ ਇਮ
ਪਹਿਲਾਂ ਹੀ ਕਹਿੰਦੇ ਬਹੁਤੇ ਲੋਕਾਂ ਵਿੱਚ ਲਿਖ ਦਿੰਦਾ ਸੀ ਜਾਨੀ ਇਸਾਰਸ਼ ਪੁਸ਼ਪਾ ਕੇ ਲਿਖ ਕੇ ਲਾ ਦਿੰਦਾ ਸੀ
ਹੋਏ ਭਰਾ ਚੈ ਚਰਚਾ ਮਹਿਕਮ
ਸਾਡੇ ਵਿਦਵਾਨਾਂ ਦੀ ਆਪੋ ਵਿੱਚ ਹੀ ਕਿਸੇ ਤਰ੍ਹਾਂ ਕਿਸੇ ਦੀ ਜਦੋਂ ਚਰਚਾ ਹੋਏਗੀ ਤੇ ਹਾਰ ਹੋ ਜਾਏਗੀ
ਤਿਸਕੇ ਪੁਸਤਕ ਛੀਨੈ ਸਾਰੇ
ਸਾਰ ਵਿੱਚ ਲਿਖ ਕੇ ਲਾ ਲੈਂਦਾ ਵੀ ਜਿਹੜਾ ਹਾਰ ਜਾਊ ਨਾ ਵਿਦਵਾਨ ਉਹਦੇ ਕਦੇ ਜਿੱਤਣ ਵਾਲਾ ਵਿਦਵਾਨ ਸਾਰੇ ਪੁਸਤਕ ਪੜੇ ਪੜਾਏ ਹੋਏ ਖੋ ਲਏਗਾ
ਜਿੱਤਣ ਹਾਰ ਲੇਹ ਸੰਭਾਲ
ਲੋਕਾਂ ਵਿੱਚ ਸਾਰ ਲਾ ਲੈਂਦਾ ਸੀ ਵੀ ਜਿੱਤਣ ਵਾਲਾ ਵਿਦਵਾਨ ਉਹਦੇ ਪੁਸਤਕਾਂ ਨੂੰ ਸੰਭਾਲ ਲਏਗਾ
ਲੋਕ ਮਿਲਹਿ ਬਹੁ ਚਰਚਾ ਮਾਹੇ
ਵੀ ਕਿਤੇ ਬੇਣੀ ਪੰਡਿਤ ਤੇ ਸ਼ਹਾਰਬਾਜ਼ੀ ਕਰਕੇ ਕਿਸੇ ਵਿਦਵਾਨ ਨਾਲ ਚਰਚਾ ਕਰਦਾ ਲੋਕ ਕਹਿੰਦੇ ਬਹੁਤ ਚਰਚਾ ਵਿੱਚ ਮਿਲ ਜਾਂਦੇ ਇਕੱਠਿਆ ਹੋ ਜਾਂਦੇ
ਸੁਣ ਸਰਬ ਹੀ ਹਿਰਦੇ ਉਮਾਹੇ
ਹਿਰਦੇ ਵਿੱਚ ਬੜਾ ਚਾਅ ਉਤਸ਼ਾਹ ਕਰਕੇ ਲੋਕ ਕਹਿੰਦੇ ਇਹਨਾਂ ਦੀ ਚਰਚਾ ਸੁਣਦੇ
ਬੇਣੀ ਪੰਡਤ ਜੀਤਹਿ ਜਬ ਹੂੰ
ਇਹ ਬੇਣੀ ਮਾਧੋ ਨਾਮ ਦਾ ਵਿਦਵਾਨ ਕਹਿੰਦੇ ਕਿਸੇ ਵਿਦਵਾਨ ਨੂੰ ਜਿੱਤ ਲੈਂਦਾ
ਦਿਰਤੇ ਪੁਸਤਕ ਛੀਨਹਿ ਸਭ ਹੂੰ
ਉਸ ਵਿਦਵਾਨ ਬ੍ਰਹਮਣ ਤੋਂ ਕਹਿੰਦੇ ਸਾਰਿਆਂ ਲੋਕਾਂ ਦੇ ਦੇਖਦਿਆਂ ਜਿੰਨੇ ਉਹਦੇ ਗ੍ਰੰਥ ਸਾਰੇ ਕਹਿੰਦੇ ਖੋ ਖਿੰਚ ਲੈਂਦਾ
ਸੁਣ ਹੈ ਧਨੀ ਨਰ ਧਨ ਅਰ ਪਾਵੇ ਹੈ
ਸਵੇਰੇ ਧਨੀ ਅਮੀਰ ਲੋਕ ਸੁਣਦੇ ਵੀ ਇਹ ਬੜਾ ਬੇਨੀ ਮਾਧੋ ਵਿਦਵਾਨ ਹੈ ਇਹਦੇ ਅੱਗੇ ਕੋਈ ਵਿਦਵਾਨ ਨਹੀਂ ਖੜਦਾ ਸਾਰਿਆਂ ਨੂੰ ਹਰਾ ਲੈਂਦਾ ਅਮੀਰ ਲੋਕ ਫਿਰ ਇਹਨੂੰ ਕਹਿੰਦੇ ਧਨ ਭੇਟਾ ਕਰਦੇ
ਬਹੁ ਕੀਰਤ ਕੋ ਕਹਿ ਸੁਣਾਵੇ ਹੈ
ਕੀਰਤੀ ਵਡਿਆਈ ਆਪ ਵੀ ਕਹਿੰਦੇ ਕਹਿ ਕੇ ਹੋਰਨਾਂ ਨੂੰ ਵੀ ਸੁਣਾਉਂਦੇ ਵੀ ਅੱਜ ਦੇ ਸਮੇਂ ਬਈ ਚੂਣੀਪੁਰ ਪਿੰਡ ਦਾ ਬੇਣੀ ਮਾਧੋ ਬੜਾ ਮਹਾਨ ਵਿਦਵਾਨ ਹੈ
ਇਸ ਵਿਦ ਬਹੁਤੇ ਨਗਰ ਮਜਾਰਾ
ਕਵੀ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਕਹਿੰਦੇ ਬਹੁਤੇ ਨਗਰਾਂ ਵਿੱਚ
ਫਿਰ ਲਦਾਇਓ ਪੁਸਤਕ ਭਾਰਾ
ਪੁਸਤਕਾਂ ਦਾ ਭਾਰ ਲੈ ਕੇ ਪੰਡਾਂ ਲੈ ਕੇ ਇਹਨੇ ਫਿਰਦਿਆਂ ਕਦੇ ਬਤੀਤ ਕੀਤਾ ਹੈ ਫਿਰ ਲਦਾਈ ਹੋਈ ਪੁਸਤਕਾਂ ਦੇ ਭਾਰ ਪੰਡੇ ਫਿਰੀ ਜਾਂਦਾ ਹੈ
ਪੁਸਟਰ ਏਕ ਲਇਓ ਸੰਗ ਫਿਰ ਹੀ
ਬਹੁਤੀਆਂ ਪੁਸਤਕਾਂ ਬਹੁਤੀਆਂ ਪੰਡਾਂ ਕਹਿੰਦੇ ਇੱਕ ਉੱਠ ਲਿਆ ਹੋਇਆ ਨਾਲ ਲਈ ਫਿਰਦਾ ਇਹ ਪੁਸਤਕਾਂ
ਯਾਂ ਤੇ ਬਹੁ ਹੰਕਾਰ ਸੋ ਧਰਹੀ
ਇਸ ਕਰਕੇ ਬਹੁਤਾ ਹੰਕਾਰ ਕਰਦਾ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਵੀ ਇੱਕ ਇਹੋ ਜਿਹਾ ਸੀ ਬ੍ਰਹਮਦਾਸ ਖੋਰੜਾ ਜਿਹਦੇ ਪਰਸਾਏ ਪੜ ਪੜ ਗੱਡੀ ਲੱਗੀ ਹੈ ਪੜ ਪੜ ਭਰ ਗਿਆ ਸਾਰ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀਆਂ ਖਾਦ ਪੜ ਗਿਆ ਜੇਤੇ ਬਰਸ ਪਰਸ ਪੜ ਗਿਆ ਜੇਤੇ ਮਾਸ ਪੜ ਗਿਆ ਜੇਤੀ ਯਾਰ ਜਾ ਪੜ ਗਿਆ ਜੇਤੇ ਸਾਸ ਨਾਨਕ ਲੇਖਾ ਇੱਕ ਗੱਲ ਹੋਰ ਹਾਂ ਮੈਂ ਝਕਣਾ ਚਾਹ ਉਚਾਰਿਆ ਹੈ ਉਹੇ ਜਿਹੀ ਇਹ ਸੀ ਕਦੇ ਉੱਠਦੀ ਫਿਰਦਾ ਸੀ ਨਾਲ ਹੀ ਪੁਸਤਕਾਂ ਦਾ
ਯਾਂ ਤੇ ਬਹੁ ਹੰਕਾਰ ਸੋ ਧਰਹੀ
ਇਸ ਕਰਕੇ ਬੜਾ ਹੰਕਾਰ ਹੀ ਰੱਖਦਾ ਹੈ ਸੀ ਮਨ ਵਿੱਚ
ਵਿਦਿਆਰਥੀ ਪੜਬੇ ਕਾਰਨ
ਜਿਹੜੇ ਵਿਦਿਆਰਥੀ ਲੋਕ ਵਿਦਿਆ ਦੇ ਅਰਥੀ ਹੈ ਮਤਵਲੀ ਹੈ ਪ੍ਰਯੋਜਨੀ ਹੈ ਲੋੜਵੰਦ ਮੇਰੇ ਕੋਲੋਂ ਵਿਦਿਆ ਪੜਨ ਵਾਸਤੇ
ਫਿਰ ਹੈ ਸੰਗ ਬਹੁ ਕਰਤ ਵਿਚਾਰਨ
ਇਸ ਤਰ੍ਹਾਂ ਨਾਲ ਦੇ ਫਿਰਦੇ ਹੈ ਬਹੁਤ ਵਿਦਿਆ ਨੂੰ ਵਿਚਾਰਦੇ ਪੜਾਉਂਦਾ ਹੈ
ਮੈਂ ਦਿਗ ਵਿਜੈ ਕਰੋ ਛਿਤ ਫਿਰ ਕੇ
ਲੋਕਾਂ ਵਿੱਚ ਹੰਕਾਰ ਨਾਲ ਕਹਿੰਦਾ ਵੀ ਮੈਂ ਸਾਰੀ ਧਰਤੀ ਫਿਰ ਕੇ ਸਾਰੇ ਵਿਦਵਾਨਾਂ ਨੂੰ ਚਿਤ ਲੈਣਾ
ਕੋ ਠਹਿਰੈ ਵਿਦਿਆ ਸੰਗ ਅਰ ਕੈ
ਸਮੇ ਕਿਹੜਾ ਵਿਦਵਾਨ ਕਹਿੰਦੇ ਵਿਦਿਆ ਦੇ ਸੰਬੰਧ ਕਰਕੇ ਮੇਰੇ ਅੱਗੇ ਠਹਿਰ ਸਕੇਗਾ ਕਿਹੜਾ ਅੜ ਸਕੇਗਾ
ਮਾਮ ਸਮ ਅਪਰ ਨਹੀਂ ਜਗ ਕੋਏ
ਆਪਣੇ ਮੂੰਹ ਤੋਂ ਆਪ ਹੀ ਸ਼ੇਕੀਆਂ ਕਰਦਾ ਕਹਿੰਦੇ ਅੱਜ ਦੇ ਸਮੇ ਸੰਸਾਰ ਦੇ ਵਿਚ ਮੇਰੇ ਵਰਗਾ ਨੀ ਕੋਈ ਵਿਦਵਾਨ ਹੈਗਾ
ਇਮਹੰਕਾਰ ਹਿਰਦੇ ਭਰ ਸੋਏ
ਕਵੀ ਜੀ ਕਹਿੰਦੇ ਇਸ ਤਰ੍ਹਾਂ ਦੇ ਹਿਰਦੇ ਵਿਚ ਬੜਾ ਹੰਕਾਰ ਭਰਿਆ ਬੜਾ ਮਾਰਦਾ
ਸਹਿਜ ਸੁਭਾਅ ਇਕ ਵਿਚਰਤ ਆਵਾ
ਕਵੀ ਜੀ ਕਹਿੰਦੇ ਸੁਤੇ ਸੁਹਾਈ ਫਿਰਦਾ ਫਰਾਂਦਾ ਇਹ ਆ ਗਿਆ ਹੈ
ਤੇਰਾ ਗੋਵਿੰਦ ਵਾਲ ਸੁਪਾਵਾ
ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸੀ ਗੋਵਿੰਦਵਾਲ ਸਾਹਿਬ ਮਿਲ ਰਹੇ ਉੱਥੇ ਨੇ ਆ ਡੇਰਾ ਪਾਇਆ ਆਸਣ ਲਾਇਆ ਵਿਆਸਾ ਨਦੀ ਦੇ ਕਿਨਾਰੇ
ਤਹ ਸਤਗੁਰ ਕੀ ਸੁਨ ਕੈ ਕੀਰਤ
ਉੱਥੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਵੀ ਨੇ ਬੜੀ ਮਹਿਮਾ ਬੜਿਆਈ ਸੁਣੀ
ਬਹੁ ਨਿਰਮਲ ਸਭ ਜਗ ਵਿਸ ਤੀਰਤ
ਜਲ ਮਹਿਮਾ ਸਾਰੇ ਸੰਸਾਰ ਦੇ ਵਿਚ ਹੀ ਫੈਲੀ ਹੋਈ ਹੈ
ਚਹਿਤ ਦੇਖਵੇ ਹਿਰਦੇ ਉਮਾਹੂ
ਆਪਣੇ ਹਿਰਦੇ ਵਿਚ ਚਾਹਨਾ ਜੀ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਵੀ ਦਰਸ਼ਨ ਦੇਖਿਆ ਚਾਹੁੰਦਾ ਕਰਿਆ ਚਾਹੁੰਦਾ
ਲਹਿਰ ਗੁਰੂ ਆਏ ਛਿੰਨਤਾ ਹੂੰ
ਉਸ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਚਵਾਰਾ ਸਾਹਿਬ ਤੋਂ ਉਤਰ ਕੇ ਬਾਹਰ ਦੀ ਬਾਣ ਵਿਚ ਜਿੱਥੇ ਉਹ ਗੁਰਦੁਆਰਾ ਬਣਿਆ ਹੋਇਆ ਬੋਲੀ ਸਾਹਿਬ ਦੇ ਨਾਲ ਹੀ ਇੱਥੇ ਆ ਗਏ ਹਨ
ਸਥਿਤ ਬਾਪਿਕਾ ਨਿਕਟ ਸਥਾਨ
ਜਿੱਥੇ ਬੋਲੀ ਸਾਹਿਬ ਦੇ ਨੇੜੀ ਸਥਾਨ ਗੁਰਦੁਆਰਾ ਸਵਾਏ ਮਾਨ ਗੁਰੂ ਮਹਾਰਾਜ ਦਾ ਪ੍ਰਕਾਸ਼ ਇੱਥੇ ਹੁੰਦਾ
ਦਰਸ਼ਨ ਨਰ ਬੈਠੇ ਗੁਣ ਖਾਨ
ਹਾਂ ਮਹਾਰਾਜ ਬੈਠ ਰਹੇ ਆ ਉੱਥੇ ਗੁਣਾਂ ਦੇ ਖਾਨ ਸਤਿਗੁਰਾਂ ਦੇ ਬਾਈ ਭਾਈ ਦਰਸ਼ਨ ਦਾਰ ਕਰ ਰਹੇ ਹਨ
ਆਏ ਬਹਿਰ ਜਾਨ ਮਨ ਮਾਹੀ
ਇਹ ਜਿਹੜਾ ਬੇਣੀ ਮਾਧੋ ਵਿਦਵਾਨ ਹੈ ਇਹਨੇ ਮਨ ਵਿਚ ਜਾਣਿਆ ਵੀ ਗੁਰੂ ਅਮਰਦਾਸ ਸਾਹਿਬ ਜੀ ਹੁਣ ਚਵਾਰਾ ਸਾਹਿਬ ਸਥਾਨ ਤੋਂ ਬਾਰ ਬਾਰ ਸਭਾ ਵਿਚ ਆਏ
ਉਠ ਪੰਡਤ ਆਇਓ ਪ੍ਰਭ ਪਾਹੀ
ਸੇਵੜੇ ਜਿਹੜਾ ਇਹ ਬੇਣੀ ਮਾਧੋ ਪੰਡਤ ਹੈ ਵਿਦਵਾਨ ਹੈ ਉਥੋਂ ਉੱਠ ਕੇ ਮਹਾਰਾਜ ਦੇ ਪਾਸਾ ਪਹੁੰਚਿਆ
ਸਾਦਰ ਸਤਿਗੁਰ ਨਿਕਟ ਬਿਠਾਇਆ
ਗੁਰੂ ਮਹਾਰਾਜ ਨੇ ਵਿਦਵਾਨ ਜਾਣ ਕੇ ਸਤਿਕਾਰ ਦੇ ਵਚਨ ਕਹਿ ਕੇ ਇਹਨੂੰ ਨੇੜੇ ਜੇ ਕਰਕੇ ਬਿਠਾ ਲਿਆ ਹੈ
ਕੁਸ਼ਲ ਖੇਮ ਬੂਝੀ ਹਰ ਖਾਇਆ ਹੋ
ਇਹਨੂੰ ਸੁਖ ਸਾਂਦ ਰਾਜੀ ਖੁਸ਼ੀ ਪੁੱਛੀ ਹੈ ਇਹ ਸੁਣ ਕੇ ਬਹੁਤ ਖੁਸ਼ ਹੋਇਆ
ਤਪ ਸੰਗਤ ਬਹੁ ਦਰਸ਼ਨ ਕਰੈ
ਰੋਏ ਪੰਡਿਤ ਕੀ ਦੇਖ ਰਿਹਾ ਵੀ ਗੁਰੂ ਅਮਰਦਾਸ ਸਾਹਿਬ ਦੀਆਂ ਸੰਗਤ ਬੜੇ ਦਰਸ਼ਨ ਕਰ ਰਹੀ ਹੈ
ਬੰਦਹ ਚਰਨ ਉਪਾਏ ਨਰੈ
ਵੀ ਸੰਗਤ ਮਿੱਠਾ ਟੇਕਰੀਏ ਤਰ੍ਹਾਂ ਤਰ੍ਹਾਂ ਦੀ ਭੇਟਾ ਰੱਖ ਰਹੀ ਹੈ
ਚਿਤ ਬਾਂਛਤ ਸਤਿਗੁਰ ਤੇ ਪਾਵੇ
ਇੰਨੀ ਸੰਗਤ ਹੈ ਜੋ ਚਿਤ ਵਿਚ ਚਾਹੁੰਨਾ ਹੈ ਉਹ ਸਤਿਗੁਰੂ ਪਾਸੋਂ ਪਾ ਰਹੀ ਹੈ
ਹਿਤ ਪ੍ਰਲੋਕ ਗਤ ਹਿਰਦੈ ਮਨਾਵੇ
ਵੀ ਸਾਡੀ ਪ੍ਰਲੋਕ ਵਿਚ ਚੰਗੀ ਹਾਲਤ ਹੋਵੇ ਅਸੀਂ ਜਮਾਂ ਦੇ ਬਸ ਨਾ ਪਈਏ ਨਰਕਾਂ ਨਾ ਚਾਹੀਏ ਅੰਦਰੋਂ ਅੰਦਰੀ ਸਤਿਗੁਰੂ ਨੂੰ ਮਨਾਉਣੇ ਕੇ ਮਾਰਾ ਤੋਂ ਜਮਾ ਤੋਂ ਛੁਡਾਉਣਾ ਨਰਕਾਂ ਤੋਂ ਬਚਾਉਣਾ
ਬੇਨੀ ਪੰਡਤ ਦੇਖ ਸਭਨ ਕੋ
ਇਹ ਜਿਹੜਾ ਬੇਨੀ ਮਾਧੋ ਵਿਦਵਾਨ ਹੈ ਸਾਰੀਆਂ ਸੰਗਤਾਂ ਨੂੰ ਦੇਖ ਕੇ
ਮਨ ਹੰਕਾਰਤ ਕਰੇ ਉਹ ਬਚਨ ਕੋ
ਮਨ ਵਿਚ ਬੜਾ ਹੰਕਾਰ ਹੈ ਤੇਰੇ ਆਪਰੇ ਹੋਇਆ ਬਚਨ ਕਿਹਾ ਸਤਿਗੁਰੂ ਨੂੰ
ਤਪ ਤੀਰਥ ਪ੍ਰਤ ਦਾਨ ਮਹਾਨਾ
ਕਹਿੰਦੇ ਸੁਣੋ ਜੀ ਗੁਰੂ ਮਹਾਰਾਜ ਸੁਣੋ ਜਿਹੜਾ ਕੋਈ ਬਾਹਰ ਜੰਗਲਾਂ ਵਿਚ ਜਾ ਕੇ ਤਪੱਸਿਆ ਕਰਨੀ ਹੈ ਹੋਰ ਤੀਰਥਾਂ ਦੀ ਯਾਤਰਾ ਕਰਨੀ ਹੈ ਵਰਤ ਰੱਖਣੇ ਹਨ ਤੇ ਇਸੇ ਤਰ੍ਹਾਂ ਸਮੇਂ ਅਨੁਸਾਰ ਕਰਨੇ ਮਹਾਨ ਦਾਨ
ਇਤਿਆਦਿਕ ਸ਼ੁਭ ਕਰਮ ਸੁਜਾਨਾ
ਇਸ ਤੋਂ ਆਦ ਲੈ ਕੇ ਜਿਹੜੇ ਚੰਗੇ ਸ਼ੁਰੂ ਕਰਮ ਜਾਣੇ ਜਾਂਦੇ ਆ ਭਰੀ ਪ੍ਰਕਾਰ
ਨਿਰਮਲ ਅੰਤਹ ਕਰਨ ਕਰਨ ਤੇ
ਮਹਾਰਾਜ ਜਿਹੜਾ ਤਪ ਹੈ ਤੀਰਥ ਚਤਰ ਹੈ ਵਰਤ ਹੈ ਦਾਨ ਹੈ ਇਹ ਅੰਦਰਲਾ ਜਿਹੜਾ ਮਨ ਹੈ ਇਹਨੂੰ ਇਹ ਕਰਮ ਨਿਰਮਲ ਕਰ ਦਿੰਦੇ
ਤੋ ਮਾਨਵ ਸ਼ੁਭ ਗਤੀ ਲਹੰਦੇ
ਮਨ ਆਦਿਕ ਅੰਤਕਰਨ ਸ਼ੁੱਧ ਹੋ ਜਾਣ ਤੁਰੇ ਤਾਂ ਜਿਹੜੇ ਮਨੁੱਖ ਹੈ ਚੰਗੀ ਗਤੀ ਚੰਗੀ ਅਵਸਥਾ ਪ੍ਰਾਪਤ ਕਰਦੇ
ਤੁਮਰੇ ਪੰਥ ਦਿਖੈ ਇਹੋ ਨਾਹੀ
ਗੁਰੂ ਅਮਰਦਾਸ ਸਾਹਿਬ ਤੁਹਾਡੇ ਸਿੱਖ ਪੰਥ ਵਿਚ ਨਾ ਕੋਈ ਤਪ ਕਰਦਾ ਜੰਗਲਾਂ ਵਿਚ, ਨਾ ਤੀਰਥ ਯਾਤਰਾ ਕਰਦਾ, ਨਾ ਵਰਤ ਰੱਖਦਾ, ਨਾ ਕੋਈ ਦਾਨ ਕਰਦਾ। ਕਹਿੰਦੇ ਤੁਹਾਡੇ ਪੰਥ ਵਿਚ ਹੈ ਨਹੀਂ ਹੈ।
ਕੁਤੋ ਪਰਮ ਗਤ ਇਹੋ ਨਰ ਪਾਹੀ।
ਮਹਾਰਾਜ ਤੁਹਾਡੇ ਜਿਹੜੇ ਲੋਕ ਹੈ ਸਿੱਖ, ਇਹ ਕਿਸ ਤਰ੍ਹਾਂ ਫੇਰ ਪਰਮ ਗਤੀ ਕਿਵੇਂ ਮੁਕਤੀ ਪਾਉਣਗੇ?
ਜੇ ਇਨ ਭਲਾ ਕਰਨ ਤੁਮ ਚਾਹੋ।
ਤਰਕ ਜੀ ਕਰਕੇ ਕਹਿਣ ਲੱਗਿਆ ਮਹਾਰਾਜ, ਜੇ ਆਪਣੇ ਸਿੱਖਾਂ ਦਾ ਇਹ ਮੱਥਾ ਟੇਕਣਾ ਵਾਲ ਮਹਾਰਾਜ, ਤੁਸੀਂ ਭਲਾ ਜਾ ਕਰਨਾ ਚਾਹੁੰਦੇ ਹੋ?
ਆਸ ਉਪਦੇਸ਼ ਦੇ ਹੋ ਦੁੱਖ ਦਾ ਹੋ।
ਇਹੋ ਜਿਹਾ ਜਿਹੜਾ ਦੁੱਖਾਂ ਨੂੰ ਦੇਣ ਦਾ ਸਾਰਨ ਵਾਲਾ ਉਪਦੇਸ਼ ਹੈ, ਜਿਹਾ ਕਰੋ ਵੀ ਭਾਈ ਜੰਗਲਾਂ ਵਿਚ ਜਾ ਕੇ ਤਪ ਕਰਿਆ ਕਰੋ, ਤੀਰਥ ਯਾਤਰਾ ਕਰਿਆ ਕਰੋ, ਵਰਤ ਵਰਤ ਕਿਆ ਕਰੋ, ਦਾਨ ਵੀ ਕਰਿਆ ਕਰੋ ਵਿਦਵਾਨਾਂ ਨੂੰ।
ਤਪ ਆਦਿਕ ਮਹਿ ਜੋਰਾ ਹੋ ਇਨ ਕੋ।
ਇਸ ਕਰਕੇ ਆਪਣੇ ਸਿੱਖਾਂ ਨੂੰ ਉਪਦੇਸ਼ ਦੇ ਕੇ ਤਪੱਸਿਆ ਕਰਨ ਵਿਚ ਜੋੜੋ ਜੀ।
ਇਸ ਵਿਦ ਬਿਮਲ ਕਰੋ ਇਨ ਮਨ ਕੋ।
ਇਸ ਤਰ੍ਹਾਂ ਮਾਰਾ ਉਪਦੇਸ਼ ਦੇ ਕੇ ਤਿਆਗ ਕਰਾ ਕੇ ਇਨ੍ਹਾਂ ਦੇ ਮਨਾਂ ਨੂੰ ਉਜਲ ਕਰਦੇ ਹੋ।
ਉਪਦੇਸ਼ ਹੋ ਸ਼ਾਸਤਰਨ ਕੋ ਮਤ ਜਿਮ।
ਫਿਰ ਮਹਾਰਾਜ ਜਿਵੇਂ ਸ਼ਾਸਤਰਾਂ ਦਾ ਮਤ ਹੈ, ਜਿਵੇਂ ਸ਼ਾਸਤਰਾਂ ਦਾ ਸਿਧਾਂਤ ਹੈ, ਉਸ ਅਨੁਸਾਰ ਉਪਦੇਸ਼ ਦੇਵੋ ਇਨ੍ਹਾਂ ਨੂੰ।
ਇਨਕੀ ਸ਼ੇਮ ਹੋਤ ਕਹੀ ਇਹ ਤਿਮ।
ਉਸ ਤਰ੍ਹਾਂ ਦੇ ਵਚਨ ਮਹਾਰਾਜ ਕਹੀਏ ਜਿਸ ਤਰ੍ਹਾਂ ਇਨ੍ਹਾਂ ਦੀ ਕਲਿਆਣ ਹੋਵੇ ਸਿੱਖ ਸੇਵਕਾਂ ਦੀ।
ਸੁਣ ਪੰਡਿਤ ਤੇ ਗੁਰੂ ਪ੍ਰਵੀਨ।
ਗੁਰੂ ਅਮਰਦਾਸ ਹੈ ਮਹਾਰਾਜ ਨੇ ਬਿਣੀ ਮਾਧੋ ਵਿਦਵਾਨ ਤੋਂ ਸੁਣ ਕੇ।
ਹੰਕਾਰਿਤ ਕੋ ਉਤਰ ਦੀਨ।
ਜਿਹਨੇ ਹੰਕਾਰ ਵਿਚ ਭਰਿਆ ਹੋਇਆ ਇਹੋ ਜਿਹੇ ਤਰਕ ਦੇ ਵਚਨ ਕਹੇ, ਉਹਨੂੰ ਇਉਂ ਤਸੱਲੀ ਬਖਸ਼, ਫਿਰ ਜਵਾਬ ਦਿੱਤਾ, ਉੱਤਰ ਦਿੱਤਾ।
ਤਪ ਆਦਿਕ ਮਖ ਕਰਬੇ ਕਰਮ।
ਮਹਾਰਾਜ ਕਹਿੰਦੇ ਬੇਣੀ ਮਾਧੋ ਵਿਦਵਾਨ ਸੁਣ ਲਾ, ਜਗ ਕਰਨੇ, ਤਪ ਕਰਨੇ, ਵਰਤ ਰੱਖਣੇ ਜਿਹੜੇ ਕਰਮ ਕੁਰਮ ਜੇ ਹੈ।
ਇਹ ਤੋ ਤੀਨ ਜੁਗਨ ਕੋ ਧਰਮ।
ਇਹ ਤਾਂ ਜਿਹੜੇ ਪਿੱਛੇ ਤਿੰਨ ਯੁਗ ਲੰਘ ਗਏ ਹੈ ਨਾ, ਸਚਗੁਰ ਤ੍ਰੇਤਾ ਆਦਿਕ, ਉਹਨਾਂ ਦੇ ਧਰਮ ਹੈ।
ਅਬ ਜੇ ਨਰ ਹੋਏ ਕਲ ਮਾਹੇ।
ਇਹ ਵੀ ਵਿਦਵਾਨਾ ਬੇਣੀ ਮਾਧੋ ਜਿਹੜੇ ਹੁਣ ਅਕਲ ਯੁਗ ਦੇ ਲੋਕ ਹੋ ਰਹੇ ਹੈ।
ਕਿਸੂ ਕਰਮ ਨ ਕੀ ਸਮਰਥ ਨਾਹੀ।
ਜੰਗਲਾਂ ਵਿਚ ਜਾ ਕੇ ਨਾ ਤਪਰੂ ਕਰਮ ਕਰ ਸਕਦੇ, ਨਾ ਜਗ ਦਾ ਕਰਮ ਕਰ ਸਕਦੇ, ਨਾ ਇਹ ਵਿਚਾਰੇ ਬਹੁਤੇ ਤੀਰਥ ਯਾਤਰਾ ਹੀ ਕਰ ਕੁਰ ਸਕਦੇ।
ਬਿਨਾ ਅੰਨ ਤੇ ਪ੍ਰਾਣ ਵਿਨਾਸ਼ੈ।
ਕਿਉਂਕਿ ਕਾਰਨ ਇਹ ਹੈ ਵੀ ਬਿਨਾ ਅੰਨ ਖਾਧੇ ਤੋਂ ਪ੍ਰਾਣ ਨਿਕਲ ਜਾਣਗੇ।
ਪਿੰ ਕਿਮ ਤਪ ਕਰ ਹੈ ਜਾਏ ਬਨ ਬਸ।
ਜੰਗਲਾਂ ਵਿਚ ਜਾ ਕੇ ਵਿਚਾਰੇ ਕਜਗੀ ਲੋਕ ਕਿਵੇਂ ਕਹਿੰਦੇ ਤਪ ਤੁਪ ਕਰਨਗੇ?
ਦਰਬ ਨਹੀਂ ਯਾਰ ਬਲ ਕੁਛ ਨਾਹੀ।
ਬਾਕੀ ਇਹ ਕਜਗੀ ਲੋਕ ਗਰੀਬ ਹੈ, ਕਰਜੇ ਦੇ ਮਾਰੇ ਪਏ, ਕਹਿੰਦੇ ਇਨ੍ਹਾਂ ਕੋਲ ਧਨ ਕੁਝ ਹੈ ਨਹੀਂ।
ਕਹਾ ਸ਼ਕਤ ਮਖ ਕਰਬੇ ਮਾਹੀ।
ਜਿਹੜਾ ਕਹਿੰਦੇ ਜਗ ਕਰਨਾ ਉਹਦੀ ਉੱਚੇ ਤਾਕਤ ਹੈ ਵੀ ਸਵੇਰ ਜਗ ਕਰਨਾ। ਹੁਣ ਜਦੋਂ ਜਗ ਸ਼ੁਰੂ ਕਰਨਾ ਹੈ, ਜਿਹੜਾ ਕੋਈ ਕੁੰਡ ਹੈ ਜਿਹਦੇ ਵਿੱਚ ਉਹ ਸਾਰਾ ਸਮੱਗਰੀ ਜੀ ਪਾਈ ਜਾਂਦੀ ਹੈ, ਉਹਦੇ ਵਿੱਚ ਜਿੱਥੇ ਬਾਕੀ ਸਮੱਗਰੀ ਸੁਗੰਧੀ ਵਾਲੀ ਪਾਉਣੀ ਹੈ, ਪੋਤੀਆਂ ਦੇਣੀਆਂ, ਉੱਥੇ ਜਿਹੜਾ ਹਾਥੀ ਹੈ ਉਹਦੀ ਸੁੰਡ ਜਿਵੇਂ ਹੁੰਦਾ ਏਡੀ, ਕਹਿੰਦੇ ਮੋਟੀ ਧਾਰ ਦੇਸੀ ਘਿਓ ਦੀ ਪੈਣੀ ਚਾਹੀਦੀ ਰਾਤ ਦਿਨ। ਇਸ ਕਰਕੇ ਇੰਨੀ ਮਾਇਆ ਹੈ ਨੀ ਇਹਨਾਂ ਕੋਲ, ਜਿਹਦੇ ਨਾਲ ਵੀ ਜਗ ਜੁਗ ਕਰ ਸਕਣ, ਇਹਨਾਂ ਘਿਓ ਕਿੱਥੋਂ ਲਿਆਉਣਗੇ?
ਕਰਮ ਕਾਂਡ ਮਹਿ ਜੇ ਅਬ ਲਾਗੈ।
ਬਾਕੀ ਵੀ ਜੇ ਤੂੰ ਕਹੇ ਵੀ ਇਹ ਕਰਮ ਕਾਂਡ ਕਰਨ ਲੱਗ ਜਾਣ, ਇਸ ਤਰ੍ਹਾਂ ਸੌ ਕਬੀਰੀ ਹੱਥ ਮਾਂਜਣ, ਸੌ ਕਬੀਰੀ ਪੈਰ ਮਾਜਣ, ਸੌ ਕਬੀਰੀ ਫਿਰ ਇਸ ਤਰ੍ਹਾਂ ਪਿੰਡੇ ਤੇ ਮਿੱਟੀ ਮਲ ਮਲ ਕੇ ਨਹਾਉਣ, ਇਸ ਤਰ੍ਹਾਂ ਇਹ ਜੇ ਕਰਮ ਕਰਨ ਵਿਚ ਲੱਗ ਜਾਣ।
ਕਿਮ ਹੋਏ ਆਵੈ ਸਭ ਦਿਨ ਭਾਗੈ।
ਸਾਰਾ ਦਿਨ ਮਿੱਟੀ ਮਲਦਿਆਂ ਕਹਿੰਦੇ ਤੇ ਪਾਣੀ ਪਹੁੰਚ ਜਾਂਦਾ ਜੂਗਾ, ਤੇ ਖਾਣ ਵਾਸਤੇ ਕੰਮ ਭਲਾ ਖੇਤੀਬਾੜੀ ਦਾ ਕਰੋ ਕਰਨਗੇ ਪੰਡਤਾ?
ਦੁਸ਼ਕਰ ਸੋਚ ਆਦ ਕੋ ਕਰਨ।
ਬਾਕੀ ਤੂੰ ਜਾਣਦਾ ਹੈ ਪੰਡਤਾ ਸਿਆਣਾ, ਜਿਹੜੀ ਪਵਿੱਤਰਤਾ ਹੀ ਕਰਨੀ, ਇਹਦਾ ਕੰਮ ਬਹੁਤ ਤਕੜਾ ਔਖਾ ਹੈ। ਤੁਹਾਡੇ ਵਿਦਵਾਨ ਹੀ ਕਹਿੰਦੇ ਹੈ ਵੀ ਜੇ ਪੂਰੀ ਪੂਰੀ ਪਵਿੱਤਰਤਾ ਕਰਨੀ ਹੋਵੇ, ਫਿਰ ਜਾਂਗਲੀ ਸੂਰ ਹੋਵੇ ਤੇ ਉਹਨੇ ਜੰਗਲ ਦੇ ਵਿਚ ਆਪਣੀ ਹੁੱਡ ਨਾਲ ਮਿੱਟੀ ਪੱਟੀ ਹੋਵੇ, ਤੇ ਉਹ ਫਿਰ ਸਵਾ ਮਨ ਮਿੱਟੀ ਤੋਲ ਕੇ ਘਰ ਵਿਚ ਚੁੱਕ ਕੇ ਲਿਆਵੇ, ਤੇ ਉਹ ਮਰ ਮਰ ਕੇ ਸਾਰੇ ਸਰੀਰ ਨੂੰ ਮਿੱਟੀ ਤੇ ਫਿਰ ਪਾਣੀ ਪਾ ਪਾ ਕੇ ਉਹਨੂੰ ਧੋਵੇ, ਫਿਰ ਇਉਂ ਸਰੀਰ ਪਵਿੱਤਰ ਹੁੰਦਾ ਹੈ ਸਵਾ ਮਨ ਮਿੱਟੀ ਮਲ ਕੇ ਪਾਣੀ ਨਾਲ। ਉਦੋਂ ਬਾਅਦ ਫਿਰ ਮੂੰਹ ਪਵਿੱਤਰ ਕਰਨ ਵਾਸਤੇ 100 ਕੁਰਲੀ ਪਾਣੀ ਦੀ ਪਾ ਪਾ ਕੇ ਕਰੇ, ਪਾਣੀ ਕੱਢੇ। ਕਹਿੰਦੇ ਇਸ ਤਰ੍ਹਾਂ ਇਹ ਜਿਹੜੀ ਪਵਿੱਤਰਤਾ ਆਈ, ਹੁਣ ਸਵਾ ਮਨ ਮਿੱਟੀ ਮਲ ਕੇ ਪਾਣੀ ਪਾਉਣਾ ਸਮਾਂ ਲੱਗੂਗਾ ਰੋਜ ਕਰਨਾ, ਮਾੜਾ ਜਾ ਪਿਸ਼ਾਬ ਕਰਨਾ ਗਿਆ, ਲੈਟਰਿੰਗ ਗਿਆ, ਫੇਰ ਉਹੀ ਮਿੱਟੀ ਮਲੋ ਬਈ। ਇਸ ਕਰਕੇ ਪਵਿੱਤਰਤਾ ਕਰਨਾ ਬਹੁਤ ਔਖਾ ਜਾ ਕੰਮ ਹੈ।
ਖਾਨ ਪਾਨ ਬਿਦ ਤੈਸੀ ਬਰਨਾ,
ਕਹਿੰਦੇ ਇਹ ਤਾਂ ਚਲੋ ਨਾ ਪਵਿੱਤਰਤਾ ਕਰਨੀ ਔਖੀ ਵੀ, ਸਵਾ ਮਨ ਮਿੱਟੀ ਮਲੋ ਫਿਰ ਪਾਣੀ ਪਾ ਕੇ ਲਾਊਗਾ, ਉਦੋਂ ਪਾਉਣ ਜਿਹੜਾ ਖਾਣ ਪੀਣ ਦਾ ਕੰਮ ਹੈ ਉਹ ਵੀ ਬਹੁਤ ਔਖਾ, ਉਹ ਵੀ ਪਹਿਲਾਂ ਗੋਬਰ ਦਾ ਚੋਕਾ ਜਾ ਦੇਊਗਾ, ਕਾਰਾਂ ਜੀਆਂ ਕੱਢੂਗਾ, ਲੱਕੜਾਂ ਧੋਊਗਾ, ਇਸ ਤਰ੍ਹਾਂ ਕਹਿੰਦੇ ਆਪ ਹੀ ਪਕਾਊਗਾ ਵਿਚਾਰਾ, ਮੂੰਹ ਦਾੜੀ ਸਾੜੂਗਾ, ਕਿੰਨਾ ਕੰਮ ਔਖਾ ਹੈ ਕਰਮ ਕਾਂਡ ਦਾ।
ਇਮ ਅਸ਼ਕਤ ਨਰ ਜਾਨਾ ਹਸਬੈ,
ਇਸ ਤਰ੍ਹਾਂ ਵੀ ਜਿਹੜੇ ਕਲਯੁਗੀ ਲੋਕ ਹੈ ਕਹਿੰਦੇ ਸ਼ਕਤੀ ਤੋਂ ਰਹਿਤ ਜਾਣ ਲਾਇ ਨੀ ਇਹ ਕਰ ਸਕਦੇ ਤੇਰਾ ਕਰਮ ਕਾਂਡ ਜਾ।
ਪ੍ਰਥਮ ਧਰਮ ਕਿਮ ਹੋਵੇ ਹੈ ਅਬੈ,
ਦਸ ਵੀ ਪੰਡਤਾ ਪਹਿਲੇ ਜੁਗਾਂ ਦਾ ਧਰਮ ਜਿਹੜਾ ਹੈ ਇਹ ਵਿਚਾਰਿਆਂ ਤੋਂ ਕਿਵੇਂ ਹੋ ਸਕਦਾ ਹੈ।
ਤਿੰਨ ਕੋ ਕਰ ਤਿਓ ਸੁਖ ਦੁਖ ਪਾਵੇ,
ਫਿਰ ਉਹਨਾਂ ਨੂੰ ਕਰਦਿਆਂ ਹੋਇਆ ਮਨੁੱਖ ਕਹਿੰਦੇ ਦੁੱਖ ਵੀ ਪਾਉਂਦਾ ਸੁਖ ਵੀ ਪਾਉਂਦਾ।
ਸੁਰਗ ਵਿਖੇ ਕਬ ਨਰਕ ਸਿਧਾ,
ਜੇ ਕੋਈ ਪੁੰਨ ਰੂਪ ਕਰਮ ਕਰ ਲੂਗਾ ਤੇ ਫਿਰ ਕਹਿੰਦੇ ਸੁਰਗਾਂ ਵਿੱਚ ਚਲਾ ਜਾਊਗਾ।
ਅਬ ਚਲ ਪਦਵੀ ਪਾਏ ਨ ਕੋ,
ਜਦੋਂ ਪੁੰਨ ਖਤਮ ਹੋ ਗਏ, ਜਗਜੂ ਕਰਿਆਂ ਦਾ ਫਲ ਪੂਰਾ ਹੋ ਗਿਆ, ਫਿਰ ਇੱਥੇ ਆਜੂ, ਇੱਥੇ ਆ ਡਿੱਗੂਗਾ, ਇਉਂ ਚੱਲ ਪਦਵੀ ਤਾਂ ਨੀ ਕੋਈ ਪਾਉਂਦਾ, ਆਈ ਜਾਈ ਜਾਊ।
ਹੰਤਾ ਸਹਿਤ ਕਰਮ ਸ਼ੁਭ ਜੋ,
ਕਿਉਂਕਿ ਜਿਹੜੀ ਹੰਗਤਾ ਮੈਂ ਮੇਰੀ ਸਹਿਤ ਜਿਹੜੇ ਚੰਗੇ ਕਰਮ ਹੈ ਉਹ ਵੀ ਇਹ ਸਵਰਗ ਵਿੱਚ ਭੇਜ ਦਿੰਦੇ ਅਤੇ ਸਵਰਗਾਂ ਹੇਠਾਂ ਲਿਆਂਦੇ ਹਨ।
ਖੇਦੋ ਬਹੁਤ ਫਲ ਥੋਰੋ ਪਾਏ,
ਬਾਕੀ ਵੀ ਵਿਦਵਾਨਾ ਇਹਦਾ ਖਿੱਚ ਬਹੁਤ ਹੈ, ਖਿਆਈ ਬਹੁਤ ਤੇ ਫਲਾਂ ਵਿੱਚ ਥੋੜਾ ਜਿਹਾ ਤੁਸ ਜਾ ਪਾਉਂਦੇ।
ਨਾਸ਼ਵੰਤ ਜੇ ਇਹੋ ਸਮਦਾਏ,
ਜਿੰਨੇ ਤੂੰ ਕਹਿੰਦਾ ਵੀ ਜਪ ਕਰੋ ਜੀ, ਤਪ ਕਰੋ ਜੀ, ਇਸ ਤਰ੍ਹਾਂ ਪੁੰਨ ਕਰੋ ਜੀ, ਤੀਰਥ ਯਾਤਰਾ ਕਰੋ ਜੀ, ਕਹਿੰਦੇ ਨਾਸ਼ਵੰਤ ਸਾਰੇ ਹੈ, ਪੁੰਨ ਰੂਪ ਕਰਮ ਸਾਰੇ ਨਾਸ ਹੋਣ ਵਾਲੇ, ਇਹਨਾਂ ਦਾ ਫਲ ਨਾਸ ਹੋ ਜਾਂਦਾ ਅਖੀਰ ਨੂੰ।
ਅਬ ਕਲ ਯੁਗ ਕੋ ਸਮਾਂ ਸੋ ਆਵੇ,
ਇਸ ਕਰਕੇ ਵੀ ਬੇਣੀ ਮਾਧੋ ਵਿਦਵਾਨਾ, ਹੁਣ ਕਲ ਯੁਗ ਦਾ ਸਮਾਂ ਆਇਆ ਹੋਇਆ।
ਜਿਸ ਕੋ ਰਾਜ ਤਿਸੀ ਕੋ ਨਸਾਵਾ,
ਕਿਉਂਕਿ ਜਿਸ ਦਾ ਰਾਜ ਹੁੰਦਾ ਉਸੇ ਦਾ ਨਿਆਂ ਹੁੰਦਾ, ਉਹਦੇ ਅੱਡੋ ਅੱਡੀ ਅਸੂਲ ਹੁੰਦੇ ਹਨ, ਕਾਨੂੰਨ ਹੁੰਦੇ।
ਤਪ ਆਦਿਕ ਸ਼ੁਭ ਕਰਮ ਮਹਾਨੇ,
ਤਪ ਜਗ ਕਰਨੇ ਸ਼ੁਭ ਕਰਮਾਂ ਨਾ ਮਹਾਨ,
ਗੁਰ ਸੇਵਾ ਕੇ ਹੋਏ ਨਾ ਸਮਾਨੇ।
ਕਲਯੁਗ ਦੇ ਸਮੇਂ ਵਿਚ ਜੀ ਗੁਰੂ ਘਰ ਦੀ ਸੇਵਾ ਕਰਨੀ, ਇਹਦੇ ਤੇਰੇ ਸਮਾਨ ਜਗ ਤਪ ਕਰਮ ਨਹੀਂ ਹੋ ਸਕਦੇ।
ਸਤ ਨਾਮ ਕੋ ਸਿਮਰਨ ਸਾਰ,
ਇੱਥੇ ਤਾਂ ਨਾਲੇ ਗੁਰੂ ਘਰ ਦੀ ਸੇਵਾ ਕਰੀ ਜਾਣੀ, ਨਾਲੇ ਮੂੰਹ ਤੋਂ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੀ ਜਾਣਾ, ਇਸ ਕਰਕੇ ਸ੍ਰੇਸ਼ਟ ਹੈ।
ਭੁਗਤ ਮੁਕਤ ਦੇ ਮਹਿਦ ਉਦਾਰ,
ਇਸੇ ਤਰ੍ਹਾਂ ਕਹਿੰਦੇ ਪਦਾਰਥ ਵੀ ਤੇ ਮੁਕਤੀ ਦੇਣ ਵਿਚ ਵੀ ਗੁਰੂ ਕੀ ਸੇਵਾ ਤੇ ਸਿਮਰਨ ਬੜੇ ਸ੍ਰੇਸ਼ਟ ਸਖੀ ਹੈ।
ਸਿਮਰਨ ਸਰਵਨ ਭਗਤ ਬਟ ਆਏ,
ਕਲਯੁਗ ਦੇ ਵਿਚ ਕਹਿੰਦੇ ਜਿਹੜਾ ਕੋਈ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਕੰਨਾਂ ਰਾਹੀਂ ਸਰਵਣ ਕਰਨਾ, ਬਾਣੀ ਦਾ ਸੁਣਨਾ ਹੈ, ਭਗਤੀ ਕਰਨੀ, ਇਹਦੀ ਵਡਿਆਈ ਹੈ।
ਇਸ ਸਮ ਕਾਲ ਨੇ ਹਿਆਨ ਵਡਾਈ,
ਇਹ ਸਮਾਨ ਕਲਯੁਗ ਦੇ ਵਿਚ ਕਿਸੇ ਹੋਰ ਸਾਧਨ ਦੀ ਵੱਡ ਵਡਿਆਈ ਨਹੀਂ ਹੈ। ਵਾਹਿਗੁਰੂ ਸਿਮਰਨ ਕਰੇ, ਕੰਨਾਂ ਨਾਲ ਸੁਣੇ ਬਾਣੀ, ਪ੍ਰੇਮ ਨਾਲ ਭਗਤੀ ਕਰੇ, ਗੁਰੂ ਘਰ ਦੀ ਸੇਵਾ ਕਰੀ ਜਾਏ।
ਇਸ ਬਿਨ ਮੁਕਤ ਨ ਪਾਵੇ ਕੋਈ ਪਾਵੇ,
ਇਸ ਤੋਂ ਬਗੈਰ ਵੀ ਕੋਈ ਮੁਕਤੀ ਨੀ ਪਾਉਂਦਾ ਏ ਕਲਯੁਗ ਵਿੱਚ।
ਜੋ ਸਿਕਤਾ ਤੇ ਤੇਲ ਨ ਆਵੇ,
ਕਹਿੰਦੇ ਰੇਤੇ ਨੂੰ ਕੋਈ ਕੋਈ ਕੋਲੂ ਵਿਚ ਪਾ ਕੇ ਪੀੜੀ ਜਾਏ, ਉਹਦੇ ਵਿਚੋਂ ਤੇਲ ਨੀ ਨਿਕਲ ਆਉਂਦਾ ਹੈ।
ਤਪ ਬ੍ਰਤ ਆਦਿਕ ਜੇ ਆਚਾਰ।
ਇਸ ਕਰਕੇ ਬੇਣੀ ਮਾਧਵ ਵਿਦਵਾਨਾ, ਜਿਹੜੇ ਤਪ ਕਰਨੇ ਆ, ਬਰਤ ਰੱਖਣੇ, ਇਸ ਤੋਂ ਆ ਲੈ ਕੇ ਹੋਰ ਜਿਹੜੇ ਚਾਰ ਨੇ ਕਰਤਾ ਬਹਾਨਾ,
ਫੋਕਟ ਨਾਮ ਬਹੀਨ ਅਸਾਰ।
ਉਹ ਕਹਿੰਦੇ ਜੇ ਨਾਮ ਨਾ ਜਪੇ, ਤਪ ਕਰਦਾ, ਬਰਤ ਰੱਖਦਾ, ਸਭ ਫੋਕੇ ਨਿਸ਼ਫਲ ਹੈ, ਐਵੇਂ ਅਸਾਰ ਹੈ, ਨਿਸ਼ਫਲ ਹਨ ਸਾਰੇ।
ਔਰ ਕਹਾਂ ਲਗ ਕਹਾ ਬਣਾਈ,
ਇਹ ਬੇਣੀ ਮਾਧੋ ਵਿਦਵਾਨਾ, ਹੋਰ ਕਿੱਥੋਂ ਤਕਰ ਤੈਨੂੰ ਬਣਾ ਸਵਾਰ ਕੇ ਆਖੀਏ।
ਬਾਬਰ ਬਿਪਰ ਜੈ ਹੋਏ ਸਭ ਜਾਈ,
ਕਹਿੰਦੇ ਹੋਰ ਜਿਹੜੇ ਕੋਈ ਆ ਜਪ ਤਪ ਆਦਿਕ ਕੀਤੇ ਹੈ, ਸਭ ਉਲਟ ਪੁਲਟ ਹੋ ਜਾਂਦੇ ਹੈ।
ਸਿਮਰਹਿ ਨਾਮ ਹਰ ਹੈ ਹੰਕਾਰ,
ਜਿਹੜਾ ਕੋਈ ਮਨ ਚਿੱਤ ਲਾ ਕੇ ਨਾਮ ਦਾ ਸਿਮਰਨ ਕਰਦਾ, ਇੱਕ ਤਾਂ ਲਾਭ ਹੋਰ ਇਹ ਹੋ ਜਾਂਦਾ ਉਹਦਾ, ਸਿਮਰਨ ਕਹਿੰਦੇ ਨਾਮ ਦਾ ਹੰਕਾਰ ਨਾਸ ਕਰ ਦਿੰਦਾ ਹੈ।
ਕਰਮਨ ਮਹਿ ਇਹੋ ਵੱਧ ਹੈ ਉਦਾਰ,
ਜੇ ਮਨੁੱਖ ਕੋਈ ਕਹਿੰਦੇ ਇਹ ਕਰਮ ਕਰਨ ਲੱਗ ਜਾਏ, ਤਪ ਕਰਨ ਲੱਗ ਜਾਏ, ਜੰਗਲਾਂ ਵਿੱਚ ਜਗ ਕਰਨ ਲੱਗ ਜਾਏ, ਤੇ ਤੀਰਥ ਯਾਤਰਾ ਕਰਨ ਲੱਗ ਜਾਏ, ਕਹਿੰਦੇ ਫਿਰ ਹੰਕਾਰ ਬੜਾ ਕਰ ਦਿੰਦਾ ਵੀ ਮੈਂ ਇੰਨੇ ਤੀਰਥ ਯਾਤਰਾ ਕੀਤੀ, ਇੰਨੇ ਵਾਰੀ ਮੈਂ ਇੰਨੇ ਥਾਂ ਤੇ ਨਾ। ਇਸ ਤਰ੍ਹਾਂ ਜੇ ਕੋਈ ਪੁੰਨ ਰੂਪ ਕਰਮ ਕਰ ਲਏ ਤੇ ਫਿਰ ਵੀ ਉਹ ਹੱਲ ਦੁਹਾਈ ਮਚਾਉਂਦਾ ਵੀ ਮੈਂ ਇੰਨੇ ਪੁੰਨ ਕੀਤੇ, ਇੰਨੀ ਪੂਜਾ ਕੀਤੀ, ਇਸ ਕਰਕੇ ਨਾ ਕਰਕੇ ਹੰਕਾਰ ਵੱਧਦਾ ਹੈ।
ਸੋ
ਸਿਮਰਨ ਕਰਕੇ ਹੰਕਾਰ ਨਾਸ ਹੁੰਦਾ, ਨਿਮਰਤਾ ਗਰੀਬੀ ਆਉਂਦੀ ਹੈ।
ਸੋ ਹੰਕਾਰ ਹੈ ਦੂਸ਼ਣ ਮੂਲ,
ਬਾਕੀ ਵੀ ਤੂੰ ਵਿਦਵਾਨ ਹੈ, ਸਿਆਣਾ ਜਾਣਦਾ, ਜਿਹੜਾ ਹੰਕਾਰ ਕਰਨਾ ਸਾਰੇ ਦੋਸ਼ਾਂ ਦਾ ਮੁੱਢ ਹੈ, ਜੜ ਹੈ।
ਗਤ ਕਾਂਖੀ ਧਾਰ ਨਹਿ ਭੂਲ,
ਜਿਹੜਾ ਮੁਕਤੀ ਦਾ ਚਾਹਵਾਨ ਆ ਉਹ ਤਾਂ ਭੁੱਲ ਕੇ ਵੀ ਹੰਕਾਰ ਨਾ ਧਾਰੇ, ਹੰਕਾਰ ਨਾ ਕਰੇ ਕਰੇ ਵੀ।
ਤੁਮ ਵਿਦਿਆ ਪੜ ਗਹੀ ਮਸਾਲ,
ਗੁਰੂ ਮਹਾਰਾਜ ਕਹਿੰਦੇ ਲੈ ਤੂੰ ਵੀ ਸੁਣ ਲਾ ਸੱਚੀ ਸੱਚੀ, ਤੂੰ ਵੀ ਕਹਿੰਦੇ ਬ੍ਰਹਮ ਵਿਦਿਆ ਪੜ੍ਹ ਕੇ ਨਾ, ਜਿਵੇਂ ਜਗ ਦੀ ਮਿਸਾਲ ਕਿਸੇ ਨੇ ਹੱਥ ਵਿਚ ਫੜ ਲਈ ਆ, ਕਹਿੰਦੇ ਵਿਦਿਆ ਪੜ੍ਹ ਲਈ ਤੁਸੀਂ, ਮਿਸਾਲ ਪੜ੍ਹ ਲਈ ਹੈ ਜਗ ਦੀ।
ਅਪਰਨ ਕਰਹੋ ਪ੍ਰਕਾਸ਼ ਵਿਸਾਲ,
ਕਹਿੰਦੇ ਮਿਸਾਲ ਜਿਹੜੀ ਜਗ ਦੀ ਹੋਰਨਾਂ ਨੂੰ ਤਾਂ ਪ੍ਰਕਾਸ਼ ਕਰਦੀ ਹੈ, ਹੋਰਨਾਂ ਨੂੰ ਤਾਂ ਚਾਨਣ ਦਿੰਦੀ ਹੈ, ਆਪ ਕਹਿੰਦੇ ਦੀਵੇ ਮਿਸਾਲ ਦੇ ਹੇਠਾਂ ਹਨੇਰਾ ਹੀ ਹੁੰਦਾ ਹੈ।
ਆਪ ਅੰਧੇਰੇ ਮਹਿ ਗਿਰ ਪਰ,
ਆਪ ਤਾਂ ਤੁਸੀਂ ਕਹਿੰਦੇ ਅਗਿਆਨ ਦੇ ਹਨੇਰੇ ਵਿਚ ਹੀ ਡਿੱਗ ਪਏ ਨੇ, ਆਪ ਤਾਂ ਅਗਿਆਨ ਦੇ ਹਨੇਰੇ ਵੀ ਟੱਕਰਾ ਮਾਰਦੇ ਫਿਰਦੇ ਹੋ।
ਔਰਨ ਕਹੋ ਜਗਤ ਤੁਮ ਤਰ,
ਹੋਰਨਾਂ ਨੂੰ ਕਹਿੰਦੇ ਤੁਸੀਂ ਗਿਆਨ ਚਾਨਣ ਕਰਦੇ ਵੀ ਸੰਸਾਰ ਤੋਂ ਪਾਈ ਆ, ਕਰਮ ਕਰਕੇ ਤੁਸੀਂ ਤਰ ਜਾਓ, ਪਾਰ ਲੰਘ ਜਾਓ, ਆਪ ਕੋਈ ਨੀ, ਲੋਕਾਂ ਨੂੰ ਗਿਆਨ ਦਿੰਦੇ, ਪੂਜਾ ਕਰਿਆ ਕਰੋ, ਦਾਨ ਕਰਿਆ ਕਰੋ, ਆਪ ਕਿਸੇ ਨੂੰ ਧਿਲਾ ਨਹੀਂ ਦਿੰਦੇ।
ਉਰ ਹੰਕਾਰ ਤੋਹੇ ਅਬ ਐਸੇ,
ਮਹਾਰਾਜ ਕਹਿੰਦੇ ਲੈ ਵੀ ਸੁਣ ਲਾ ਬੇਰੀ ਮਾਧੋ, ਹੁਣ ਤੇਰੇ ਹਿਰਦੇ ਵਿਚ ਇਸ ਤਰ੍ਹਾਂ ਦਾ ਹੰਕਾਰ ਹੈ,
ਵਿਜੈ ਤ੍ਰਿਲੋਕੀ ਠਾਨੀ ਜੈਸੇ,
ਜਿਵੇਂ ਤੈਨੂੰ ਤੂੰ ਵੀ ਤਿੰਨਾਂ ਲੋਕਾਂ ਨੂੰ ਜਿੱਤ ਲਿਆ ਹੋਵੇ, ਤਿੰਨਾਂ ਲੋਕਾਂ ਤੇ ਵਿਜਯੀ ਹੋ ਗਿਆ, ਇੰਨਾ ਹੰਕਾਰ ਹੋਇਆ ਪਿਆ ਤੈਨੂੰ।
ਮਨ ਨਹਿ ਜੀਤਿਓ ਸ਼ਤਰੂ ਵਿਸਾਲਾ,
ਉਹ ਵਿਦਵਾਨਾ ਜਿਹੜਾ ਮਨ ਬਹੁਤ ਵੱਡਾ ਬੈਰੀ, ਉਹ ਤਾਂ ਤੂੰ ਜਿੱਤ ਨਹੀਂ ਸਕਿਆ, ਵਿਦਵਾਨਾਂ ਨੂੰ ਜਿੱਤਦਾ ਫਿਰਦਾ।
ਅਪਰ ਜੀਤ ਬੇ ਕਿਆ ਫਲ ਪਾਲਾ,
ਇਹ ਭਲਾ ਹੋਰ ਵਿਦਵਾਨਾਂ ਨੂੰ ਜਿੱਤ ਲਿਆ, ਇਹਦਾ ਭਲਾ ਕੀ ਫਲ ਪਾ ਲਿਆ, ਪੁਸਤਕਾਂ ਲੱਦੀ ਫਿਰਦਾ, ਚੱਕੀ ਫਿਰ ਉੱਠ।
ਸਿੱਖਿਆ ਹਮਾਰੋ ਤਰੇ ਹਮਾਰੇ,
ਇਹ ਦਰਸੇ ਕਹਿੰਦੇ ਸਾਡੇ ਗੁਰੂ ਨਾਨਕ ਦੇ ਸਿੱਖ ਜਿਹੜੇ ਹੈ, ਵਾਹਿਗੁਰੂ ਵਾਹਿਗੁਰੂ ਜਪ ਕੇ ਗੁਰੂ ਘਰ ਦੀ ਸੇਵਾ ਕਰਕੇ ਹਜ਼ਾਰਾਂ ਹੀ ਤਰ ਗਏ।
ਨਾਮ ਜਪ ਨਿਰਹੰਕਾਰੇ,
ਸਤਨਾਮ ਵਾਹਿਗੁਰੂ ਚੜਦੇ ਹੱਥਾਂ ਨਾਲ ਲੰਗਰ ਦੀ ਝਾੜੂ ਦੀ ਸੇਵਾ ਕਰਦੇ, ਹੰਕਾਰ ਤੋਂ ਰਹਿਤ ਰਹਿੰਦੇ ਹੋ, ਜਪ ਕੇ ਹਜ਼ਾਰਾਂ ਤਰ ਗਏ।
ਪੰਡਤ ਡੂਬੇ ਗਿਣਤੀ ਮਾਹੀ,
ਕਹਿੰਦੇ ਤੇਰੇ ਵੀਰ ਵਰਗੇ ਵਿਦਵਾਨ ਗਿਣਤੀਆਂ ਮਿਣਤੀਆਂ ਕਰਦੇ ਇੱਥੇ ਸੰਸਾਰ ਵਿਚ ਡੁੱਬ ਮਰੇ।
ਉਰ ਹੰਕਾਰ ਧਾਰ ਵਹਿ ਜਾਹੀ,
ਕਹਿੰਦੇ ਹਿਰਦੇ ਵਿਚ ਹੰਕਾਰ ਜਾ ਧਾਰ ਕੇ ਬਸ ਇੱਥੇ ਸੰਸਾਰ ਦੇ ਵਿਚ ਹੀ ਰੁੜ ਰੁੜ ਜਾਂਦੇ ਹੈ।
ਸੁਣ ਪੰਡਿਤ ਨੇ ਹਿਰਦੇ ਵਿਚਾਰਾ,
ਮਹਾਰਾਜ ਤੂੰ ਇਹੋ ਜਿਹੇ ਬਚਨ ਸੁਣ ਕੇ ਬੇਣੀ ਮਾਧੋ ਵਿਦਵਾਨ ਨੇ ਹਿਰਦੇ ਵਿਚ ਸੋਚਿਆ ਵਿਚਾਰਿਆ,
ਵਿਦਿਆ ਮਹਿ ਹੋਵਤ ਹੰਕਾਰ।
ਗੁਰੂ ਅਮਰਦਾਸ ਸਾਹਿਬ ਜੀ ਬਿਲਕੁਲ ਸੱਚੀ ਕਹਿੰਦੇ, ਬਹੁਤੀ ਵਿਦਿਆ ਪੜ ਕੇ ਹੰਕਾਰ ਹੋ ਹੀ ਜਾਂਦਾ ਹੈ।
ਨਿਰਹੰਕਾਰ ਪਰਮ ਪਦ ਪਾਵੇ,
ਇਹ ਵੀ ਠੀਕ ਮਹਾਰਾਜ ਕਹਿੰਦੇ ਵੀ ਬਿਨਾਂ ਹੰਕਾਰ ਤੋਂ ਜਿਹੜਾ ਪੁਰਸ਼ ਹੈ ਉਸ ਤੋਂ ਪਦ ਵੀ ਉੱਚੇ ਅਹੁਦੇ ਨੂੰ ਪਾਉਂਦਾ ਹੁੰਦਾ।
ਸਤਿਆ ਨਾਮ ਜਪ ਦੋਸ਼ ਨਸਾਵੇ।
ਇਹ ਕਹਿੰਦੇ ਮਹਾਰਾਜ ਵੀ ਜਿਹੜਾ ਸਤਨਾਮ ਮਨ ਵਾਹਿਗੁਰੂ ਜਪਦਾ ਉਹਦੇ ਦੋਸ਼ ਔਗੁਣੇ ਨਾਸ਼ ਕਰ ਦਿੰਦਾ ਨਾਮ।
ਜਾਂ ਤੇ ਜਥਾ ਜੋਗ ਗੁਰਬਾਨੀ।
ਇਸ ਕਰਕੇ ਵੀ ਮਨਾ ਇਹ ਗੁਰੂ ਅਮਰਦਾਸ ਮਹਾਰਾਜ ਦੇ ਜਿਹੜੇ ਬਚਨ ਹੈ ਯੋਗਤਾ ਵਾਲੇ ਹੈ ਯਥਾਰਥ ਹੈ।
ਮੈਂ ਪਾਵਾਂ ਕੱਛ ਹੋਏ ਨਿਰਮਾਨੀ।
ਮਨ ਹੀ ਮਨ ਵਿਚ ਕਹਿਣ ਲੱਗਿਆ ਵੀ ਮੈਂ ਵੀ ਹੰਕਾਰ ਜਾ ਛੱਡ ਕੇ ਨਿਮਰਤਾ ਵਿਚ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਤੋਂ ਕੁਝ ਨਾ ਕੁਝ ਪਾਈ ਲਵਾ।
ਗੁਰ ਦਰਸ਼ਨ ਤੇ ਮਾਰਗ ਸੂਝਾ।
ਕਿਉਂਕਿ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਲਏ ਹੈ ਤੇ ਦਰਸ਼ਨ ਕਰਨ ਦਾ ਲਾਭ ਤਾਂ ਹੋਣਾ, ਜਿਸ ਕਰਕੇ ਅਸਲੀ ਜਿਹੜਾ ਰਸਤਾ ਇਹਨੂੰ ਕਹਿੰਦੇ ਦਿਸ ਪਿਆ ਹੈ।
ਭਇਓ ਦੀਨ ਉਪਦੇਸ਼ ਹੈ ਬੂਝਾ।
ਫੇਰ ਕੀ ਹੈ, ਬਹੁਤ ਨਿਮਰਤਾ ਸਹਿਤ ਹੋਇਆ। ਕਹਿੰਦਾ ਮਹਾਰਾਜ ਜਿੱਥੇ ਬਾਕੀਆਂ ਨੂੰ ਉਪਦੇਸ਼ ਦਿੰਦੇ ਮੈਨੂੰ ਵੀ ਉਪਦੇਸ਼ ਦੇ ਦਿਓ ਜੀ।
ਮੈਂ ਵਿਦਿਆ ਬਹੁ ਪਠੀ ਵਿਚਾਰੇ।
ਗੁਰੂ ਅਮਰਦਾਸ ਸਾਹਿਬ ਮਹਾਰਾਜ ਤੁਹਾਡੇ ਕੋਲ ਹਜ਼ੂਰੀ ਵਿਚ ਬੈਠਾ ਮੈਂ ਸੱਚ ਕਹਿੰਦਾ ਮੈਂ ਵੇਰ ਸ਼ਾਸਤਰਾਂ ਦੀ ਬੜੀ ਵਡਿਆ ਪੜ੍ਹੀ ਤੇ ਵਿਚਾਰੀ ਹੈ।
ਤਿਉ ਤਿਉ ਮਮ ਉਰ ਵਧਿਓ ਹੰਕਾਰੇ।
ਜਿਵੇਂ ਜਿਵੇਂ ਵਿਦਿਆ ਪੜ੍ਹਦਾ ਰਿਹਾ ਵਿਚਾਰਦਾ ਰਿਹਾ ਤਿਵੇਂ ਤਿਵੇਂ ਮੇਰੇ ਹਿਰਦੇ ਵਿਚ ਹੰਕਾਰ ਵਧਦਾ ਗਿਆ ਹੈ।
ਜਾਂ ਤੇ ਹਰ ਕੀ ਭਗਤ ਨ ਹੋਈ।
ਇਸ ਕਰਕੇ ਹੰਕਾਰ ਹੋਣ ਕਰਕੇ ਉਹ ਹਰੀ ਭਗਵਾਨ ਦੀ ਮੈਥੋਂ ਮਾਰਾ ਭਗਤੀ ਨੀ ਹੋ ਸਕੀ।
ਕਰਤ ਰਹਿਓ ਖੱਟ ਕਰਮ ਜਿਸ ਹੋਈ।
ਜਿਹੜੇ ਕੋਈ ਸ਼ਾਸਤਰਾਂ ਵਿਚ ਛੇ ਕਰਮ ਕਰਨੇ ਲਿਖੇ ਹੋਏ ਉਹ ਕਰਦਾ ਰਿਹਾ।
ਚਰਚਾ ਕਰ ਮਿਥਿਆ ਅਭਿਮਾਨੀ।
ਐਵੇਂ ਵਿਦਵਾਨਾਂ ਨਾਲ ਚਰਚਾ ਜੀ ਕਰਕੇ ਤੇ ਝੂਠਾ ਹੀ ਅਭਿਮਾਨੀ ਹੰਕਾਰੀ ਮੈਂ ਬਣਿਆ ਫਿਰਦਾ।
ਸਤ ਸੰਗਤ ਪ੍ਰਭ ਗਤ ਨਹਿ ਜਾਣੀ।
ਸਤਸੰਗਤ ਵਿਚ ਕੀ ਉਹ ਅਵਸਥਾ ਪ੍ਰਾਪਤ ਹੁੰਦੀ ਹੈ? ਸਤਸੰਗਤ ਕਰਕੇ ਸਤਸੰਗਤ
ਪ੍ਰਭ ਗਤ ਨਹਿ ਜਾਣੀ।
ਪਰਮੇਸ਼ਰ ਦੀ ਗਤੀ ਕਿਵੇਂ ਪ੍ਰਾਪਤੀ ਹੁੰਦੀ ਹੈ ਉਹ ਮੈਂ ਜਾਣੀ ਨੀ ਸਾਰੀ ਸਤਸੰਗਤ ਵਿਚ।
ਤੁਮਰੇ ਬਚ ਪ੍ਰਤਾਪ ਮੈਂ ਜਾਣਿਓ।
ਇਹ ਗੁਰੂ ਅਮਰਦਾਸ ਸਾਹਿਬ ਤੁਹਾਡੇ ਬਚਨਾਂ ਦੇ ਪ੍ਰਤਾਪ ਨਾਲ ਅੱਜ ਮੈਂ ਸਮਝਿਆ ਜਾਣਿਆ।
ਆਪਣੋ ਰਿਦਾ ਦਰਵਤ ਪ੍ਰਹਿ ਪਹਿਚਾਣਿਆ।
ਮਾਰਾ ਵੇਦ ਸ਼ਾਸਤਰ ਪੜ੍ਹ ਕੇ ਕਦੇ ਰਿਦਾ ਢਲਿਆ ਨੀ, ਕਠੋਰ ਹੀ ਰਿਹਾ ਸੀ। ਤੁਹਾਡਾ ਮਾਰਾ ਵਚਨ ਸੁਣ ਕੇ ਮੇਰਾ ਰਿਦਾ ਢਲ ਰਿਹਾ, ਨਰਮ ਹੋ ਰਿਹਾ।
ਕਰਨਾ ਕਰੋ ਦੇਹ ਉਪਦੇਸ਼।
ਮਹਾਰਾਜ ਮੇਰੇ ਤੇ ਵੀ ਕਿਰਪਾ ਕਰਦੇ, ਮੈਨੂੰ ਵੀ ਆਪਣੇ ਸਿੱਖਾਂ ਵਾਂਗ ਹੀ ਉਪਦੇਸ਼ ਦੇ ਦਿਓ।
ਘਟ ਮੇਰੇ ਮਹਾਂ ਕਲੇਸ਼।
ਜਿਹੜੇ ਪੰਜ ਤਰ੍ਹਾਂ ਦੇ ਮਹਾਨ ਵੱਡੇ ਕਲੇਸ਼ ਹੈ, ਵਿਦਿਆ ਸਮਤਾ ਵੀ ਨਿਵੇਸ਼ ਰਾਗ ਦਵੇਸ਼ ਪੰਜ ਕਲੇ ਮੇਰੇ ਵੀ ਘਟ ਦਿਓ ਜੀ।
ਮਨ ਮਹਿ ਬਸ ਆਵੇ ਕਿਸ ਰੀਤ।
ਮਹਾਰਾਜ ਇਹ ਵੀ ਕਿਰਪਾ ਕਰੋ, ਜਿਹੜਾ ਮੇਰਾ ਮਨ ਹੈ ਇਹ ਕਿਸ ਰੀਤੀ ਨਾਲ ਮੇਰੇ ਮਨ ਵਿਚ ਹੀ ਬਸ ਆਵੇ, ਬਸ ਨਹੀਂ ਆਉਂਦਾ ਹੈ।
ਕਾਮ ਕ੍ਰੋਧ ਹੰਕਾਰੀ ਨੀਤ।
ਮੇਰਾ ਮਨ ਤਾਂ ਕਦੇ ਕਾਮ ਦੇ ਵਿਚ ਫਸਿਆ ਰਹਿੰਦਾ, ਕਦੇ ਕ੍ਰੋਧ ਦੇ ਵਿਚ, ਕਦੇ ਹੰਕਾਰੀ ਹੋਇਆ ਆਖਰਦਾ।
ਜਿਸ ਤੇ ਮੇਰੋ ਮਨ ਸ਼ੁੱਧ ਹੋਏ।
ਜਿਸ ਮਹਾਰਾਜ ਉਪਦੇਸ਼ ਨਾਲ ਮੇਰਾ ਮਨ ਸ਼ੁੱਧ ਹੋ ਜਾਏ, ਨਿਰਮਲ ਹੋ ਜਾਏ।
ਕਿਰਪਾ ਕਰੋ ਸਿੱਖਿਆ ਦੇਹੋ ਸੋਏ।
ਕਿਰਪਾ ਕਰਕੇ ਮਹਾਰਾਜ ਮੈਨੂੰ ਅੱਜ ਉਹੀ ਜੀ ਸਭ ਸਿੱਖਿਆ ਬਖਸ਼ ਦੇਵੋ।
ਬੇਨੀ ਕੀ ਬੇਨਤੀ ਸੁਣ ਸਰਾਨ।
ਬੇਨੀ ਮਾਧੋ ਵਿਦਵਾਨ ਦੀ ਮਹਾਰਾਜ ਨੇ ਜਦੋਂ ਬੇਨਤੀ ਸੁਣੀ।
ਬੋਲੇ ਸਤਿਗੁਰ ਕਰਨਾ ਪਾਉਣ।
ਜੋ ਕਿਰਪਾ ਦੇ ਘਰ ਹਨ ਗੁਰੂ ਅਮਰਦਾਸ ਸਾਹਿਬ ਜੀ ਬੋਲੇ ਸਾਈ।
ਜਿਸ ਤੇ ਮਨ ਬੇਕਾਰ ਕਰਨਾਸ।
ਇਹੋ ਜੇ ਬਚਨ ਬਾਣੀ ਵਿਚ ਬੋਲੇ ਜਿਸ ਕਰਕੇ ਇਹਦੇ ਮਨ ਦੇ ਵਿਚੋਂ ਵਿਕਾਰ ਸਾਰੇ ਨਾਸ ਹੋ ਜਾਣ।
ਭਇਓ ਵਿਸਾਲ ਸੁਰਦੇ ਪ੍ਰਕਾਸ਼।
ਹਿਰਦੇ ਵਿਚ ਇਹਦੇ ਪ੍ਰਕਾਸ਼ ਹੋ ਜਾਏ। ਇਸ ਤਰ੍ਹਾਂ ਦੇ ਬਚਨ ਬੋਲੇ ਜਿਸ ਕਰਕੇ ਹਿਰਦੇ ਵਿਚ ਇਹਦੇ ਪ੍ਰਕਾਸ਼ ਹੋ ਗਿਆ ਸੀ, ਚਾਨਣ ਹੋ ਗਿਆ ਸੀ ਗਿਆਨ ਦਾ।
ਸ੍ਰੀ ਮੁਖ ਵਾਕ ਮਲਾਰ ਮਹੱਲਾ ਤੀਜਾ ਘਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਮਨ ਗਿਰਹੀ ਕੇ ਇਹੋ ਮਨ ਉਦਾਸੀ।
ਇਸ ਤਰ੍ਹਾਂ ਮਲਾਰ ਰਾਗ ਵਿਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ, ਦੂਸਰੇ ਸੁਰ ਤਾਲ ਵਿਚ ਗਾਉਂਦੀ ਗਿਆ ਹੈ। ਇਕੋ ਇਕ ਅਦਵੈਤ ਪਰਮੇਸ਼ਰ ਓਮਕਾਰ ਸ਼ਬਦ ਪ੍ਰਕਾਸ਼ ਤੱਕ ਹੈ। ਸਤਿਗੁਰੂ ਸਾਹਿਬ ਦੀ ਕਿਰਪਾ ਕਰਕੇ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਸ਼ਬਦ ਰਾਹੀਂ ਇਹ ਬੇਣੀ ਮਾਧੋ ਅੱਗੇ ਪ੍ਰਸ਼ਨ ਕੀਤੇ, ਕਹਿਣ ਲੱਗੇ ਵੀ ਦੱਸ, ਆਹ ਪ੍ਰਸ਼ਨ ਇਸੀ ਕਰਦੇ ਕਿ ਇਹ ਮਨ ਗ੍ਰਹੀ, ਇਹ ਜਿਹੜਾ ਮਨ ਹੈ ਦੱਸ, ਇਹ ਗ੍ਰਸਤੀ ਹੈ ਕਿ ਮਨ ਬੈ ਉਦਾਸੀ ਹੈ ਜਾਂ ਮਨ ਇਹ ਉਦਾਸੀ ਹੈ ਭਾਵ ਰੱਖਤ ਹੈ, ਜਾਂ ਇਹ ਕਹਿੰਦੇ ਵਿਆਹਿਆ ਬਰਿਆ ਮਨ ਹੈ ਗ੍ਰਸਤੀ ਹੈ ਪੁੱਤਰਾਂ ਧੀਆਂ ਵਾਲਾ ਹੈ, ਜਾਂ ਉਪਰਾਮਤਾ ਵਾਲਾ ਵੀ ਨਹੀਂ ਵਿਆਹਿਆ ਬਰਿਆ ਇਹਦੇ ਕੋਈ ਪੁੱਤਰ ਧੀ ਨਹੀਂ ਹੈ। ਦੱਸ ਵੀ ਮਨ ਗ੍ਰਸਤੀ ਹੈ ਕਿ ਮਨ ਉਦਾਸੀ ਅਪਰਾਮਤਾ ਵਾਲਾ ਹੈ, ਬਰਕਤ ਹੈ
ਕਿ ਇਹ ਮਨ ਅਵਰਨ ਸਦਾ ਅਬਿਨਾਸੀ।
ਇਹ ਦੱਸ ਵੀ ਜਿਹੜਾ ਮਨ ਹੈ ਇਹ ਅਵਰਨ ਹੈ, ਇਹ ਅਗਿਆਨ ਦੇ ਪਰਦੇ ਸਹਿਤ, ਵਿਦਿਆ ਦੇ ਪਰਦੇ ਸਹਿਤ, ਇਸ ਤਰ੍ਹਾਂ ਜਾਂ ਅਵਰਨ ਦੇ ਪਰਦੇ ਤੋਂ ਅਗਿਆਨ ਦੇ ਪਰਦੇ ਤੋਂ ਰਹਿਤ, ਭਾਵ ਵਰਨ ਦੇ ਪਰਦੇ ਸਹਿਤ ਹੋਣੇ ਕਰਕੇ ਤਾਂ ਅਗਿਆਨੀ ਹੈ ਮਨ, ਜਾਂ ਵਰਨ ਦੇ ਪਰਦੇ ਤੋਂ ਰਹਿਤ ਹੋਣ ਕਰਕੇ ਜਿਹੜਾ ਮਨ ਹੈ ਗਿਆਨਵਾਨ ਹੈ, ਜਾਂ ਸਦਾ ਅਵਨਾਸ਼ੀ ਹੈ ਸਦਾ ਨਾਸ ਹੋਣ ਵਾਲਾ ਮਨ ਹੈ, ਜਾਂ ਅਵਨਾਸ਼ੀ ਹੈ ਨਾਸ ਤੋਂ ਰਹਿਤ ਨਹੀਂ ਨਾਸ ਹੋਣ ਵਾਲਾ ਮਨ ਹੈ।
ਕਿ ਇਹ ਮਨ ਚੰਚਲ ਕਿ ਇਹ ਮਨ ਬੈਰਾਗੀ,
ਅਥਵਾ ਇਹ ਜਿਹੜਾ ਮਨ ਹੈ ਚੰਚਲ ਹੈ ਜਾਂ ਇਹ ਮਨ ਬਹੁਤ ਬੈਰਾਗੀ ਹੈ ਬੈਰਾਗਵਾਨ ਹੈ।
ਇਸ ਮਨ ਕੋ ਮਮਤਾ ਕਿੱਥੋਂ ਲਾਗੀ,
ਇਸ ਕਰਕੇ ਪੰਡਤਾ ਇਹ ਦੱਸ ਵੀ ਜਿਹੜਾ ਮਨ ਇਹਨੂੰ ਜਿਹੜੀ ਮਮਤਾ ਹੈ ਮੇਰ ਤੇਰਾ ਕਿੱਥੋਂ ਲੱਗ ਗਈ ਹੈ, ਕਿੱਥੋਂ ਚਿੰਬੜ ਗਈ ਇਹਦੇ ਮਗਰ ਚਿੜੇ ਲਾ।
ਪੰਡਤ ਇਸ ਮਨ ਕਾ ਕਰੋ ਵਿਚਾਰ,
ਮਹਾਰਾਜ ਕਹਿੰਦੇ ਵੀ ਵਿਦਵਾਨਾ ਇਸ ਮਨ ਦਾ ਪਹਿਲਾਂ ਕਹਿੰਦੇ ਵਿਚਾਰ ਕਰਕੇ ਸਾਨੂੰ ਤੂੰ ਦੱਸ।
ਪਵਰ ਕੇ ਬਹੁਤਾ ਪੜ ਹੈ ਉਠਾਵੋ ਭਾਰ,
ਹੋਰ ਕਹਿੰਦੇ ਬਹੁਤਾ ਪੜਿਆ ਪੜਦਾ ਫਿਰਦਾ ਤੇਰੇ ਭਾਰ ਚੁੱਕੀ ਪਿਆ, ਪੁਸਤਕਾਂ ਦਾ ਪੰਡਾ ਜਾਂ ਪਾਪਾਂ ਦਾ ਭਾਰ ਚੁੱਕੀ ਫਿਰਦਾ ਹੈ, ਕੀ ਫਾਇਦਾ ਹੈ, ਆਹ ਦੱਸ ਵੀ ਮਨ ਕੀ ਹੈ। ਫਿਰ ਇੱਥੋਂ ਕੋਈ ਉੱਤਰ ਨਹੀਂ ਆ ਸਕਿਆ, ਕੋਈ ਜਵਾਬ ਨਹੀਂ। ਕਹਿੰਦਾ ਮਹਾਰਾਜ ਮੈਂ ਨਹੀਂ ਦੱਸ ਸਕਦਾ, ਮਨ ਗ੍ਰਸਤੀ ਹੈ ਤੇ ਮਨ ਜਾਂ ਬਰਕਤ ਹੈ, ਨਾ ਮੈਨੂੰ ਇਹ ਮਨ ਦਾ ਪਤਾ ਵੀ ਗਿਆਨ ਦੇ ਪਰਦੇ ਸਹਿਤ ਜਾਂ ਇਹ ਪਰਦੇ ਤੋਂ ਰਹਿਤ ਹੋਣ ਕਰਕੇ ਗਿਆਨਵਾਨ ਹੈ ਮਨ, ਜਾਂ ਇਹ ਮਰਦਾ ਹੈ ਜਾਂ ਨਾਸ ਤੋਂ ਰਹਿਤ ਹੈ, ਇਹਨੂੰ ਮੇਰ ਤੇ ਕਿੱਥੋਂ ਮਨ ਨੂੰ ਲੱਗੀ ਹੈ, ਮਹਾਰਾਜ ਇਹ ਮੈਂ ਨਹੀਂ ਦੱਸਦਾ ਹੈ। ਤੇ ਆਪ ਹੀ ਮਹਾਰਾਜ ਦੱਸੋ ਕਿਰਪਾ ਕਰਕੇ। ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਮਹਾਰਾਜ ਇਹ ਵੀ ਵਿਦਵਾਨਾ, ਜਦੋਂ ਗ੍ਰਸਤੀਆਂ ਨਾਲ ਇਹ ਮਨ ਮਿਲ ਜਾਂਦਾ ਫਿਰ ਇਹ ਗ੍ਰਸਤੀ ਬਣ ਜਾਂਦਾ ਹੈ, ਹੋਈ ਜਾਏ ਕਹਿੰਦੇ ਪ੍ਰਭਾਵ ਕਬੂਲ ਲੈਂਦਾ ਹੈ, ਫਿਰ ਗ੍ਰਸਤੀ ਬਣ ਕੇ ਗ੍ਰਸਤੀਆਂ ਵਾਲੀਆਂ ਗੱਲਾਂ ਕਰਦਾ ਹੈ। ਇਉਂ ਕਹਿੰਦੇ ਜੇ ਜਿਹੜੇ ਉਪਰਾਮ ਰਹਿਣ ਵਾਲੇ ਸੰਸਾਰ ਤੋਂ ਲੋਕ ਉਹਨਾਂ ਨਾਲ ਮਿਲ ਜਾਵੇ ਤੇ ਫਿਰ ਮਨ ਉਪਰਾਮੀ ਹੋ ਜਾਂਦਾ, ਫਿਰ ਪੁੱਤਰ ਗ੍ਰਸਤ ਗ੍ਰਸਤ ਕਾ ਫਾਸਾ ਹੋਣ ਨਾ ਪਾਈਏ ਰਾਮ ਕੇ ਦਾਸਾ ਕਹਿਣ ਲੱਗ ਜਾਂਦਾ ਹੈ। ਜਦੋਂ ਗ੍ਰਸਤੀਆਂ ਨਾਲ ਮਿਲ ਜਾਂਦਾ ਫਿਰ ਉਹ ਜਿਹੇ ਬੈਠ ਕੇ ਫਿਰ ਉਹ ਜਿਹੇ ਕਹਿੰਦਾ ਸਰੀਰੀ ਮੋਖ ਦੁਆਰੀ ਹੈ। ਇਸ ਕਰਕੇ ਵੀ ਇਹ ਜਿਹੋ ਜੀ ਇਹਨੂੰ ਸੰਗਤ ਮਿਲਦੀ ਹੈ, ਜਿਹੋ ਚ ਬੈਠਦਾ ਉਹ ਜਿਹਾ ਮਨ ਬਣ ਜਾਂਦਾ ਹੈ। ਇਹ ਤਾਂ ਸਿੱਧਾ ਹੀ ਹੈ ਵੀ ਜਿਹੋ ਜਿਹਾ ਕੋਲ ਬੈਠੂਗੇ ਉਹ ਜਿਹਾ ਮਨ ਦੇ ਫੁਰਨੇ ਦੇ ਹੋ ਜਾਣਗੇ, ਉਹ ਜਿਹਾ ਸੁਭਾਅ ਮਨ ਨੂੰ ਪੈ ਜਾਊ। ਸ਼ਰਾਬੀਆਂ ਕੋਲ ਬੈਠੂ ਮਨ ਸ਼ਰਾਬੀ ਕਬਾਬੀ ਵੀ ਸ਼ਾਮ ਨੂੰ ਚਾਹੀਦੀ ਹੈ, ਤਾਸ਼ ਖੇਡਣ ਵਾਲੇ ਉਹਨਾਂ ਕੋਲ ਵੈਸੇ ਤਾਸ਼ਗੀਰ ਬਣ ਜੂ ਖੇਡੀ ਜਾਊ। ਇਸ ਤਰ੍ਹਾਂ ਜਿਹੋ ਜਿਹੇ ਕੋਲ ਬੈਠੂ ਇਹ ਜਾ ਮਨ ਦਾ ਇਹਦਾ ਸੁਭਾਅ ਬਣ ਜਾਊਗਾ, ਉਹ ਕੁਛ ਕਰੀ ਜਾਊਗਾ। ਮਹਾਰਾਜ ਕਹਿੰਦੇ ਪਹਿਲਾਂ ਨਹੀਂ ਹੈ, ਇਹ ਜਿਹੜਾ ਮਨ ਹੈ ਅਗਿਆਨੀਆਂ ਨਾਲ ਮਿਲ ਜੂ ਤੇ ਅਗਿਆਨ ਦੇ ਪਰਦੇ ਸਹਿਤ ਹੋ ਕੇ ਅਗਿਆਨੀ ਹੋ ਜਾਊਗਾ, ਜੇ ਗਿਆਨਵਾਨਾਂ ਨਾਲ ਮਿਲ ਜਾਊ ਫਿਰ ਅਗਿਆਨ ਪਰਦੇ ਤੋਂ ਰਹਿਤ ਹੋ ਕੇ ਗਿਆਨਵਾਨ ਹੋ ਜਾਊਗਾ। ਇਸ ਤਰ੍ਹਾਂ ਇਹ ਜਿਹੜਾ ਮਨ ਹੈ ਇਹ ਨਾਸ ਵੀ ਹੁੰਦਾ ਤੇ ਨਾਸ ਤੋਂ ਰਹਿਤ ਵੀ ਹੈ, ਵਿਗਿਆਨੀਆਂ ਨਾਲ ਮਿਲ ਕਰਕੇ ਆਉਂਦਾ ਜਾਂਦਾ ਹੈ, ਗਿਆਨਵਾਨਾਂ ਨਾਲ ਮਿਲ ਕੇ ਗਿਆਨਵਾਨ ਹੋ ਕੇ ਅਵਿਨਾਸ਼ੀ ਹੋ ਜਾਂਦਾ, ਅਮਰ ਅਵਿਨਾਸ਼ੀ। ਇਹ ਮਨ ਚੰਚਲ ਹੈ, ਇਹੋ ਜਿਹੇ ਚੰਚਲ ਲੋਕਾਂ ਨਾਲ ਮਿਲ ਕੇ ਮਨ ਜ਼ਿਆਦਾ ਚੰਚਲ ਹੈ। ਇਸ ਤਰ੍ਹਾਂ ਜਿਹੜੇ ਕੋਈ ਜਿਨ੍ਹਾਂ ਦਾ ਮਨ ਟਿਕਾ ਵਿੱਚ ਹੈ ਉਹਨਾਂ ਨਾਲ ਮਿਲ ਕੇ ਮਨ ਬੈਰਾਗਵਾਨ ਹੋ ਜਾਂਦਾ, ਵਿਰਕਤ ਹੋ ਜਾਂਦਾ, ਇਹਦੇ ਅੰਦਰ ਨਹੀਂ ਚੰਚਲ ਮੁਣਾ ਰਹਿੰਦਾ। ਇਹ ਜਿਹੜੀ ਮਮਤਾ ਕਹਿੰਦੇ ਕਿੱਥੋਂ ਲੱਗੀ ਹੈ, ਕਿੱਥੋਂ ਲੱਗਣੀ ਹੈ, ਜਦੋਂ ਜਨਮਾਂ ਜਨਮਾਂ ਤੋਂ ਜਿਹੜੇ ਸਰੀਰ ਵਿੱਚ ਜਾਂਦਾ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਇੱਛਾ ਕਰਦਾ ਵੀ ਆਹ ਵੀ ਮੇਰਾ, ਆਹ ਵੀ ਮੇਰਾ, ਆਹ ਵੀ ਮੈਨੂੰ ਮਿਲੇ। ਇਸ ਕਰਕੇ ਜਨਮਾਂ ਜਮਾਂ ਤੋਂ ਮੇਰ ਤੇਰ ਲੱਗੀ ਹੈ, ਜਿਹੋ ਜਿਹਾ ਮੂੰਹ ਇਹੋ ਜਿਹੀ ਚਪੇੜ ਰੱਬ ਨੇ ਮਾਰਤੀ ਹੈ। ਕਸੂਰ ਤਾਂ ਇਹਦਾ ਹੀ ਹੈ ਵੀ ਮੇਰ ਤੇਰੇ ਕਰੀ ਜਾਂਦਾ ਸਾਰੇ ਜਨਮਾਂ ਵਿੱਚ ਵੀ ਇਹ ਮੇਰੇ ਹੈ। ਇਸ ਕਰਕੇ ਮੇਰਾ ਤੇਰਾ ਇਹਦੀ ਕਹਿੰਦੇ ਜਦੋਂ ਤੋਂ ਆਇਆ ਉਦੋਂ ਤੋਂ ਇਹਨੂੰ ਲੱਗੀ ਹੋਈ ਹੈ। ਪੰਡਿਤ ਇਸ ਮਨ ਕਾ ਕਰੋ ਵਿਚਾਰ, ਇਹ ਵੀ ਪੰਡਿਤ ਦਾ ਮਨ ਦਾ ਇਹਦੇ ਵੀ ਤੂੰ ਵਿਚਾਰ ਕਰ ਲਾ, ਇਹਨੂੰ ਸੁਧਾਰ ਲਾ। ਹੋਰ ਬਹੁਤਾ ਕੀ ਪੜਦਾ ਫਿਰਦਾ ਐਵੇਂ ਪਾਪਾਂ ਦਾ ਜਾਂ ਹੰਕਾਰ ਦਾ ਭਾਰ ਚੁੱਕੀ ਫਿਰਦਾ ਹੈ।
ਰਹਾਉ ਮਾਇਆ ਮਮਤਾ ਕਰਤੈ ਲਾਈ,
ਕਹਿਣ ਲੱਗਾ ਮਹਾਰਾਜ ਜਿਹੜੀ ਮੇਰ ਤੇਰਾ ਮਾਇਆ ਦੀ ਇਹ ਕਿਹਨੇ ਲਾਈ ਹੈ, ਆਪ ਦੱਸੋ। ਮਹਾਰਾਜ ਕਹਿੰਦੇ ਜਿਹੜੀ ਮਾਇਆ ਦੀ ਮਮਤਾ ਮਨ ਨੂੰ ਇਹ ਕਹਿੰਦੇ ਕਰਤੇ ਨੇ ਲਾਈ, ਜਿਹੜੀ ਪਰਖ ਲਈ ਮੇਰੀ ਪ੍ਰੀਖਿਆ ਕਰਨ ਵਾਸਤੇ ਨਾ ਮਾਇਆ ਦੀ ਮੇਰ ਤੇਰ ਪਰਮੇਸ਼ਰ ਨੇ ਲਾ ਦਿੱਤੀ ਹੈ। ਮਾਇਆ ਵੱਲ ਨਹੀਂ ਜਾਂਦਾ ਕਿ ਮੇਰੇ ਵੱਲ ਹੀ ਆਉਂਦਾ ਹੈ, ਇਸ ਕਰਕੇ ਉਹਨੇ ਲਾਈ ਪ੍ਰੀਖਿਆ ਕਰਨ ਲਈ। ਜ਼ਿਆਦਾਤਰ ਇਹ ਮੇਰ ਤੇਰ ਮਾਇਆ ਵਿੱਚ ਕਰਦਾ, ਜਿਹਨੇ ਲਾਈ ਉਹਨੂੰ ਨੀ ਯਾਦ ਕਰਦਾ ਹੈ।
ਇਹੋ ਹੁਕਮ ਕਰ ਸ੍ਰਿਸ਼ਟ ਉਪਾਏ,
ਹੁਕਮ ਕਰਕੇ ਮਾਇਆ ਦੁਆਰਾ ਉਹਨੇ ਸ੍ਰਿਸ਼ਟੀ ਪੈਦਾ ਕਰ ਦਿੱਤੀ ਹੈ।
ਗੁਰ ਪ੍ਰਸਾਦੀ ਬੂਝ ਪਾਏ,
ਕਹਿੰਦੇ ਵੀ ਸਾਡੇ ਭਰਾ ਵਾਂਗ ਬੇਣੀ ਮਾਧੋ ਵਿਦਵਾਨਾ, ਗੁਰੂ ਦੀ ਕਿਰਪਾ ਨਾਲ ਤੂੰ ਸਮਝ ਜਾ।
ਸਦਾ ਰਹੋ ਹਰ ਕੀ ਸਰਣਾਏ,
ਸਦਾ ਤੂੰ ਵਾਹਿਗੁਰੂ ਦੀ ਸ਼ਰਨੀ ਵਿੱਚ ਪਿਆਰਾ।
ਸੋ ਪੰਡਿਤ ਜੋ ਤਿਹਾ ਗੁਣਾ ਕੀ ਪੰਡਿਤ,
ਗੁਰੂ ਨਾਨਕ ਦੇ ਘਰ ਦੇ ਵਿੱਚ ਉਹਨੂੰ ਵਿਦਵਾਨ ਕਿਹਾ ਜਾਂਦਾ। ਉਹ ਵਿਦਵਾਨ ਆ ਜਿਹੜਾ ਤਿੰਨਾ ਗੁਣਾ ਦੀ ਰਜੋ ਗੁਣੋ ਤਮੋ ਸਦਾ ਦੀ ਪੰਡ ਲਾ ਦੇਵੇ।
ਤਨ ਦਿਨ ਏਕੋ ਨਾਮ ਵਖਾਣ,
ਤਿੰਨਾ ਗੁਣਾ ਤੋਂ ਨੀਤ ਹੋ ਕੇ ਦਿਨੇ ਰਾਤ ਇੱਕ ਨਾਮ ਦਾ ਵਖਿਆਨ ਕਰੇ, ਨਾਮ ਦਾ ਹੀ ਜਪ ਜਾਪ ਕਰੇ, ਨਾਮ ਦਾ ਹੀ ਮਹਿਮਾ ਵਡਿਆਈ ਨੂੰ ਕਥਨ ਕਰੇ।
ਸਤਿਗੁਰ ਕੀ ਉਹ ਦੀਖਿਆ ਲੇ,
ਹੋ ਜਾ ਜਿਹੜਾ ਵਿਦਵਾਨ ਹੈ ਫਿਰ ਸਤਿਗੁਰੂ ਦੀ ਉਹ ਸ਼ਕਤਾ ਗ੍ਰਹਿਣ ਕਰ ਲੈ।
ਸਤਿਗੁਰ ਆਗੈ ਸੀਸ ਧਰੇ,
ਲੈ ਕੇ ਲਿਖਿਆ ਲੈ ਕੇ ਸਤਿਗੁਰੂ ਦੇ ਅੱਗੇ ਆਪਣਾ ਕਹਿੰਦੇ ਸੀਸ ਰੱਖ ਦੇ ਵਿੱਚ, ਸੀਸ ਭੇਟਾ ਕਰ ਦੇਵੇ।
ਸਦਾ ਅਲੱਗ ਰਹੇ ਨਿਰਵਾਣ,
ਸਦਾ ਸੰਸਾਰ ਤੋਂ ਅਲੱਗ ਰਹੇ, ਇਸ ਤਰ੍ਹਾਂ ਨਿਰਵਾਣ ਸਰੂਪ ਦੇ ਵਿੱਚ ਜੁੜਿਆ ਰਹੇ, ਦੁੱਖਾਂ ਤੋਂ ਰਹਿਤ ਹੋ ਜਾਏ।
ਸੋ ਪੰਡਿਤ ਦਰਗਹਿ ਪਰਵਾਨ,
ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵੀ ਜਿਹੜਾ ਵਿਦਵਾਨ ਆ ਇੱਥੇ ਸੰਗਤ ਵਿੱਚ ਦਰਗਾਹ ਵਿੱਚ ਵੀ ਅਗਲੀ ਦਰਗਾਹ ਵਿੱਚ ਵੀ ਪ੍ਰਵਾਨ ਹੁੰਦਾ।
ਸਭਨਾ ਮਹਿ ਏਕੋ ਏਕ ਵਖਾਣ,
ਸਾਰਿਆਂ ਦੇ ਵਿੱਚ ਹੀ ਇੱਕ ਪਰਮੇਸ਼ਰ ਨੂੰ ਜਾਣੇ, ਇੱਕ ਪਰਮੇਸ਼ਰ ਦਾ ਹੀ ਸਾਰਿਆਂ ਵਿੱਚ ਵੀ ਨਿਵਾਸ ਹੈ, ਕਥਨ ਕਰੇ ਜਵਾਨ ਤੋਂ।
ਜਾਂ ਏਕੋ ਵੇਖੈ ਤਾਂ ਏਕੋ ਜਾਣ,
ਜਦੋਂ ਇੱਕ ਆਪਣੇ ਹਿਰਦੇ ਅੰਦਰ ਵਾਹਿਗੁਰੂ ਨੂੰ ਵੇਖੇਗਾ ਤਾਂ ਬਾਹਰ ਵੀ ਕਹਿੰਦੇ ਇੱਕੋ ਨੂੰ ਫਿਰ ਜਾਣੇਗਾ।
ਜਾ ਕੋ ਬਖਸ਼ੇ ਮੇਲੇ ਸੋਏ,
ਇਹਨੂੰ ਇਹ ਬਖਸ਼ਿਸ਼ ਕਰ ਦੇਵੇ ਉਸੇ ਨੂੰ ਆਪਣੇ ਨਾਲ ਮਿਲ ਲੈ।
ਐਥੇ ਉਥੇ ਉਥੇ ਸਦਾ ਸੁਖ ਹੋਏ,
ਪਰਲੋਕ ਵਿੱਚ ਵੀ ਉਥੇ ਪਰਲੋਕ ਵਿੱਚ ਵੀ ਉਹਨੂੰ ਸਦਾ ਸੁਖ ਦੀ ਪ੍ਰਾਪਤੀ ਹੁੰਦੀ, ਸਦਾ ਸੁਖੀ ਹੁੰਦਾ ਹੈ।
ਕਹਿਤ ਨਾਨਕ ਕਵਨ ਵਿਦ ਕਰੇ ਕਿਆ
ਕੋਈ, ਕਹਿੰਦੇ ਵੀ ਆ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਵਧੀਆਂ ਕਿਹੜਾ ਕਰੇ, ਤੇਰੇ ਕਿਤਿਆ ਹੋਇਆ ਭਲਾ ਕੀ ਪ੍ਰਾਪਤੀ ਹੁੰਦੀ ਹੈ।
ਸੋਈ ਮੁਕਤ ਜਾ ਕੋ ਕਿਰਪਾ ਹੋਏ,
ਇਸ ਕਰਕੇ ਉਹੀ ਮੁਕਤ ਹੁੰਦਾ ਹੈ ਜਾਂ ਸੁਤੰਤਰ ਹੁੰਦਾ ਜਿਹਦੇ ਤੇ ਸਤਿਗੁਰੂ ਦੀ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਕਿ ਬਿੜੀਆਂ ਬੁੜੀਆਂ ਵਿੱਚ ਬਸਾ ਕਰਕੇ ਦੋ ਪ੍ਰਸ਼ਾਦੇ ਛਕ ਕੇ ਰੱਬ ਰੱਬ ਕਰੇ
ਅਨ ਦਿਨ ਹਰ ਗੁਣ ਗਾਵੈ ਸੋਏ
ਉਹ ਦਿਨੇ ਰਾਤ ਵਾਹਿਗੁਰੂ ਦੇ ਗੁਣ ਨੂੰ ਗਾਉਂਦਾ ਰਹੇ
ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ
ਵੇਦ ਸ਼ਾਸਤਰ ਉਹਨਾਂ ਦੀ ਜਿਹੜੀ ਕੂਕ ਹੈ ਪੁਕਾਰ ਆਗਿਆ ਉਹਦੇ ਤੇ ਨਹੀਂ ਹੁੰਦੀ ਹੈ ਜਿਹੜਾ ਬ੍ਰਹਮ ਗਿਆਨੀ ਹੈ ਯਥਾਰਥ ਭਗਤ ਹੈ ਬ੍ਰਹਮ ਪ੍ਰਮਾਣ ਰਹਿੰਦਾ ਉਹਦੇ ਉਪਰ ਵੇਦ ਸ਼ਾਸਤਰ ਦੀ ਕੋਈ ਆਗਿਆ ਨਹੀਂ ਯਾ ਕਰਿਆ ਕਰਿਓ ਨਿਰਲੇਪ ਹੋ ਜਾਂਦਾ ਸੁਤੰਤਰ ਹੋ ਜਾਂਦਾ ਹੈ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਜਿਹੜਾ ਸ਼ਬਦ ਹੈ ਇਹਦਾ ਉਚਾਰਨ ਕਰਕੇ ਨੂੰ ਸਮਤ ਬਖਸ਼ੀ ਜਿਵੇਂ ਇਸ ਤਰ੍ਹਾਂ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਨਿਹਾਲ ਹੋਇਆ ਇਸ ਨੂੰ ਗੁਰੂ ਮਹਾਰਾਜ ਨੇ ਮੰਜੀ ਵੀ ਬਖਸ਼ੀ ਗੁਰਮੁਖ ਪਦਵੀ ਵੀ ਬਖਸ਼ੀ ਇੱਥੋਂ ਥਾਂ ਥਾਂ ਤੇ ਜਿੱਥੇ ਆ ਵਿਦਵਾਨਾਂ ਨੂੰ ਜਿੱਦਾਂ ਫਿਰਦਾ ਉੱਠ ਕੇ ਲੱਦੀ ਫਿਰਦਾ ਇਹਦਾ ਖੜਾ ਛੱਡ ਉੱਥੇ ਤੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕਰ ਆਪ ਨਾਮ ਜਪ ਤੇ ਹੋਰਨਾਂ ਨੂੰ ਜਪਾ ਇਸ ਬੇਣੀ ਮਾਧੋ ਤੇ ਤਾਈ ਮਹਾਰਾਜ ਨੇ ਨਿਹਾਲ ਕੀਤਾ ਸੀ ਉਹ ਕੁਝ ਪ੍ਰਸੰਗ ਰਹਿੰਦਾ ਉਹ ਕੱਲ ਦੇ ਸਮੇਂ ਆਪਾਂ ਰਲ ਮਿਲ ਕੇ ਸਰਵਣ ਕਰਾਂਗੇ ਜੀ
ਕਹਿਤ ਨਾਨਕ ਕਵਨ ਬਿਦ ਕਰੇ ਕਿਆ ਕੋਏ ਸੋਈ ਮੁਕਤ ਜਾ ਕੋ ਕਿਰਪਾ ਹੋਏ ਅਨ ਦਿਨ ਹਰ ਗੁਣ ਗਾਵੈ ਸੋਏ ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ